पतित पावन कृपा निधान प्रवर्ष कर्ता सद्य मालिक लोक परलोक दे सहायक अकाल पुरख वाहिगुरु पार ब्रह्म परमेश्वर दे सर्व स्वरूप धन धन सतगुरु साहिब गुरु ग्रंथ साहिब जी महाराज जी की पावन पवित्र हजूरी में सुभाजमान साहिबां दी साजी ने वाजी सात संगत जी सतगुरां दी महान बख्शिश रहमत कृपा दा सदका ਆਪਾਂ ਨੂੰ ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਬੈਠ ਕਰਕੇ ਆਪਣੇ ਸਮੇਂ ਨੂੰ ਅਤੇ ਸਵਾਸਾਂ ਨੂੰ ਸਫਲੇ ਕਰਨ ਦਾ ਸੁਪਾਕ ਮਿਲ ਰਿਹਾ ਹੈ। ਸਤਿਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੀ ਰਹਿਮਤ ਦੇ ਨਾਲ ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੁਣ ਤੱਕ ਬੇਅੰਤ ਬਖਸ਼ਾਂ ਪ੍ਰਾਪਤ ਕੀਤੀਆਂ ਹਨ। ਪਿਆਰੇ, ਜਿਸ ਢੰਗ ਦੇ ਨਾਲ ਜੇ ਦੁਨੀਆਂ ਦੇ ਵਿੱਚ ਕਿਸੇ ਨੂੰ ਪੈਸਾ ਚਾਹੀਦਾ ਹੈ ਉਹਦੇ ਵਾਸਤੇ ਹਾਰਡ ਵਰਕ ਕਰਨਾ ਪਵੇਗਾ। ਜੇ ਪੈਸਾ ਚਾਹੀਦਾ, ਜੇ ਕੋਈ ਕਹੇ ਕਿ ਮੈਨੂੰ ਬੈਠੇ ਨੂੰ ਪੈਸਾ ਮਿਲ ਜਾਵੇਗਾ, ਨਹੀਂ ਮਿਲੇਗਾ। ਪੈਸਾ ਮਿਲਣ ਤੋਂ ਬਾਅਦ ਫਿਰ ਉਹਦੀ ਸਿਕਿਉਰਿਟੀ ਵੀ ਕਰਨੀ ਪੈਂਦੀ ਹੈ, ਪੈਸੇ ਨੂੰ ਸੰਭਾਲ ਕੇ ਵੀ ਰੱਖਣਾ ਪੈਂਦਾ ਹੈ। ਭਾਵੇਂ ਤੁਸੀਂ ਬੈਂਕ ਦੇ ਵਿੱਚ ਰੱਖਦਾ ਹੋ, ਆਪਣੇ ਕਾਰਡ ਨੂੰ ਯੂਜ ਕਰੋ, ਪਰ ਕਾਰਡ ਤੋਂ ਯੂਜ ਕਰਦੇ ਹੋਏ ਵਰਤਦੇ ਹੋਏ ਪੈਸਾ ਤਾਂ ਵੀ ਤੁਹਾਨੂੰ ਮਹੀਨੇ ਦੇ ਬਾਅਦ ਜਾਂ ਇਸ ਤੋਂ ਪਹਿਲਾਂ ਜਾਂ ਤਾਂ ਆਪ ਕੰਪਿਊਟਰ 'ਤੇ ਜਾ ਕਰਕੇ ਇੰਟਰਨੈਟ 'ਤੇ ਜਾ ਕੇ, ਕਿਉਂਕਿ ਅੱਜ ਕੱਲ੍ਹ ਬੈਂਕਿੰਗ ਜਿਹੜੀ ਇੰਟਰਨੈਟ 'ਤੇ ਵੀ ਹੈ, ਉੱਥੇ ਜਾ ਕਰਕੇ ਅਤੇ ਜਾਂ ਆਪਣੇ ਬਿੱਲ ਮੰਗਾ ਕਰਕੇ ਬੈਂਕ ਤੋਂ ਕਾਗਜ਼ ਮੰਗਾ ਕੇ ਤੁਹਾਨੂੰ ਦੇਖਣਾ ਪਏਗਾ। ਹੋ ਸਕਦਾ ਹੈ ਤੁਹਾਡੇ ਬੈਂਕ ਦੇ ਵਿੱਚੋਂ ਵੀ ਕੋਈ ਪੈਸੇ ਚੋਰੀ ਕਰ ਰਿਹਾ ਹੋਵੇ, ਬਹੁਤ ਸਾਰਿਆਂ ਦਾ ਹੋ ਵੀ ਜਾਂਦਾ ਇਸ ਤਰ੍ਹਾਂ, ਪੈਸੇ ਕੱਢ ਕੇ ਲੈ ਜਾਂਦੇ ਆ। ਇਹ ਕੋਈ ਨਹੀਂ ਕਹਿ ਸਕਦਾ ਕਿ ਮੇਰੇ ਬੈਂਕ ਦੇ ਵਿੱਚ ਪੈਸੇ ਜਮ੍ਹਾਂ ਹੈ ਅਤੇ ਬਿਲਕੁਲ ਸੇਫ ਹੈ। ਕਈਆਂ ਦੇ ਬੈਂਕ ਦੇ ਵਿੱਚੋਂ ਹੀ ਜਾਂਦੇ ਰਹਿੰਦੇ ਪੈਸੇ, ਫਿਰ ਉਸ ਪੈਸੇ ਦਾ ਆਨੰਦ ਮਾਣਿਆ ਜਾਂਦਾ ਜਿਹੜਾ ਮਿਹਨਤ ਨਾਲ ਕਮਾਇਆ। ਪਰ ਆਨੰਦ ਲੈਂਦੇ ਹੋਏ ਪੈਸੇ ਦਾ, ਉਸ ਮਨੀ ਦਾ ਇੰਜੋਏ ਕਰਦੇ ਹੋਏ ਵੀ ਧਿਆਨ ਰੱਖਣਾ ਪਏਗਾ ਕਿਤੇ ਗਲਤ ਆਦਤਾਂ ਵਿੱਚ, ਜਿਹਨੂੰ ਬੈਡ ਹੈਬਿਟਸ ਕਹਿ ਦਿੰਦੇ ਤੁਸੀਂ, ਗਲਤ ਆਦਤਾਂ ਦੇ ਵਿੱਚ ਜੇ ਲੱਗ ਗਿਆ ਤਾਂ ਪੈਸਾ ਬਹੁਤ ਜਲਦੀ ਨਾਸ ਹੋ ਜਾਵੇ। ਇਹ ਇੱਕ ਐਗਜ਼ਾਮਪਲ ਹੈ ਸਮਝਾਉਣ ਵਾਸਤੇ। ਮਨ ਦਾ ਆਨੰਦ ਬਾਣੀ ਪੜ੍ਹਨ ਤੋਂ ਬਿਨਾਂ ਨਹੀਂ ਮਿਲਦਾ, ਨਾਮ ਧਨ ਬਾਣੀ ਪੜ੍ਹਨ ਤੋਂ ਬਿਨਾਂ ਨਹੀਂ ਆਵੇਗਾ। ਜਿਵੇਂ ਧਰਤੀ ਤੋਂ ਬਿਨਾਂ ਕੋਈ ਵੀ ਫਸਲ, ਕੋਈ ਵੀ ਟ੍ਰੀ ਜਿਹਨੂੰ ਫਲ ਲੱਗਦੇ ਆ, ਧਰਤੀ ਤੋਂ ਬਿਨਾਂ ਨਹੀਂ ਹੁੰਦਾ। ਜਿਹਦੀਆਂ ਰੂਟਸ ਨਹੀਂ ਹੈ, ਜੜ੍ਹਾਂ ਨਹੀਂ ਹੈ, ਮੈਨੂੰ ਕੋਈ ਵੀ ਦੁਨੀਆਂ ਦਾ ਉਹ ਫਰੂਟ ਦਿਖਾ ਦਿਓ ਜਿਸਦੇ ਟ੍ਰੀ ਦੀਆਂ ਰੂਟਸ ਨਹੀਂ ਹੈ ਪਰ ਫਰੂਟ ਹੈ। ਕੋਈ ਵੀ ਐਸਾ ਫਲ ਨਹੀਂ ਹੈ ਜਿਹਦਾ ਟ੍ਰੀ ਨਾ ਹੋਵੇ, ਜਿਹਦੇ ਰੂਟਸ ਨਾ ਹੋਣ, ਜੜ੍ਹਾਂ ਨਾ ਹੋਣ ਲੱਗੇ। ਪਿਆਰਿਓ, ਜੇ ਹਿਰਦੇ ਵਿੱਚ ਨਾਮ ਲੈਣਾ ਹੈ ਤੇ ਫਿਰ ਬਾਣੀ ਪੜ੍ਹਨੀ ਪਵੇਗੀ। ਬਾਣੀ ਦਾ ਅਭਿਆਸ ਜ਼ਰੂਰ ਹੈ, ਭਾਵੇਂ ਆਪਾਂ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਗੁਰਮੁਖ ਜਿਨ੍ਹਾਂ ਤੋਂ ਅਖੰਡ ਕੀਰਤਨੀ ਜੈਸਾ ਆਰੰਭ ਹੋਇਆ, ਉਹਨਾਂ ਦਾ ਜੀਵਨ ਪੜ੍ਹ ਲਓ, ਇੱਕ ਇੱਕ ਚੌਂਕੜੀ ਦੇ ਵਿੱਚ ਪੂਰਾ ਪੂਰਾ ਸ੍ਰੀ ਅਖੰਡ ਪਾਠ ਸਾਹਿਬ ਸੁਣਦੇ, ਆਪ ਸਹਿਜ ਪਾਠ ਕਰਦੇ ਰਹਿੰਦੇ। ਮੈਂ ਪੁਰਾਣੇ ਬਜ਼ੁਰਗਾਂ ਨੂੰ ਦੇਖਿਆ, ਮਿਲਿਆ ਹੈ, ਮੈਨੂੰ ਇਸ ਗੱਲ ਦਾ ਸ਼ੌਂਕ ਹੈ। ਕੋਈ ਵੀ ਮਿਲ ਜਾਵੇ, ਭਾਵੇਂ ਤੁਹਾਡੇ ਕੁਆਂਟਰੀ ਦੇ ਵਿੱਚ ਰਹਿਣ ਵਾਲੇ ਨੇ, ਮੈਂ ਕਈਆਂ ਨੂੰ ਜਾ ਕੇ ਮਿਲਿਆ। ਅਨੰਦਪੁਰ ਸਾਹਿਬ ਜੀ ਦੇ ਵਿੱਚ ਜਦੋਂ ਰਹਿੰਦਾ ਸੀ, ਮੇਰੇ ਘਰ ਦੇ ਨਾਲ ਹੀ ਉੱਥੇ ਜਿਹੜੇ ਘਰ ਰਹਿੰਦਾ ਸੀ, ਉੱਥੇ ਇੱਕ ਅਖੰਡ ਕੀਰਤਨੀ ਜਥੇ ਨਾਲ ਸੰਬੰਧਿਤ ਗੁਰਮੁਖ ਸਨ, ਉਹ ਮੈਨੂੰ ਵਿਆਹ ਦੇ ਵਿੱਚ ਲੈ ਕੇ ਗਏ ਅਤੇ ਉੱਥੇ ਇੱਕ ਬਜ਼ੁਰਗ ਮਿਲੇ। ਕੀਰਤਨ ਹੋ ਰਿਹਾ, ਜਿਵੇਂ ਕੀਰਤਨ ਕਰਦਿਆਂ ਸਿਮਰਨ ਵੀ ਕਰਦੇ ਨੇ, ਗੁਰਮੁਖ ਨਾਮ ਦਾ ਜਾਪ ਕਰਦੇ ਨੇ, ਵਾਹਿਗੁਰੂ ਮੰਤਰ ਗੁਰਮੰਤਰ ਦਾ ਜਾਪ ਕਰਦੇ ਨੇ, ਉਹ ਬਿਲਕੁਲ ਐਨ ਅਡੋਲ ਬੈਠਾ ਰਿਹਾ। ਮੈਂ ਇਹਦੇ ਬੁੱਲ ਹਿਲਦੇ ਵੀ ਨਹੀਂ ਦੇਖੇ, ਮੈਨੂੰ ਬੜੀ ਹੈਰਾਨੀ ਹੋਈ। ਆਪ ਵੀ ਹੈਰਾਨ ਹੋਵੋਗੇ, ਪੁਰਾਣੇ ਤੋਂ ਪੁਰਾਣਾ ਬਜ਼ੁਰਗ ਜਥੇ ਦਾ ਰਹਿਣ ਵਾਲਾ ਨਾਲ ਅਖੰਡ ਕੀਰਤਨੀ ਜਥੇ ਦਾ ਹੋਵੇ, ਉਹ ਵਾਹਿਗੁਰੂ ਮੰਤਰ ਦਾ ਉੱਚੀ ਜਾਪ ਨਾ ਕਰੇ ਤਾਂ ਹੈਰਾਨੀ ਤਾਂ ਹੁੰਦੀ ਹੈ। ਮੈਂ ਉਹਨਾਂ ਨੂੰ ਪੁੱਛਿਆ, ਕਹਿੰਦੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਗੁਰਮੁਖਾਂ ਦਾ ਸੰਗੀ ਹੈ, ਮੇਰੇ ਮਨ ਦੀ ਹੋਰ ਜਗਿਆਸਾ ਹੋਰ ਮੇਰੇ ਮਨ ਦੇ ਵਿੱਚ ਸ਼ੌਕ ਵਧਿਆ, ਮੈਂ ਕਿਉਂ? ਕਹਿੰਦੇ ਉਹ ਏਦਾਂ ਨਹੀਂ ਕਰ ਦਿੰਦੇ। ਆਪ ਜੀ ਦੇਖੋ, ਜਪਜੀ ਸਾਹਿਬ ਜੀ ਤੋਂ ਬਾਅਦ ਰਾਗ ਸ਼ੁਰੂ ਹੋ ਜਾਂਦੇ ਆ। ਸੋਦਾ ਰਾਗ ਆਸਾ ਮਹੱਲਾ ਪਹਿਲਾ ਜਿਹੜਾ ਹੈ ਨਾ, ਰਾਗ ਆਸਾ ਮਹੱਲਾ ਪਹਿਲਾ, ਜੇ ਆਪਾਂ ਛੱਡ ਵੀ ਦਈਏ, 12 ਅੰਗ ਤੋਂ ਬਾਅਦ ਸ੍ਰੀ ਰਾਗ 13 ਅੰਗ ਤੇ ਸ਼ੁਰੂ ਹੁੰਦਾ। 13 ਅੰਗ ਤੋਂ ਲੈ ਕੇ 3352 ਤੱਕ, ਜਿਹਨੂੰ ਆਪਾਂ ਪੰਜਾਬੀ ਵਿੱਚ ਕਹਿੰਦੇ 1352 ਅੰਗ ਤੱਕ ਰਾਗ ਹੈ ਤੇ ਰਾਗਾਂ ਵਿੱਚ ਬਾਣੀ। ਜੇ ਇਕੱਲਾ ਵਾਹਿਗੁਰੂ ਮੰਤਰ ਦਾ ਜਾਪ ਹੀ ਕਰਨਾ ਹੁੰਦਾ, ਮਹਾਰਾਜ ਜੀ ਨੂੰ ਇਹਨੀ ਬਾਣੀ ਲਿਖਣ ਦੀ ਲੋੜ ਨਹੀਂ ਸੀ। ਜਿਹੜਾ ਵਾਹਿਗੁਰੂ ਮੰਤਰ ਦਾ ਜਾਪ ਕੀਤਾ ਜਾਂਦਾ, ਇਹ ਇਕਾਗਰਤਾ ਵਾਸਤੇ ਹੁੰਦਾ। ਇੱਕਦਮ ਮਨ ਜਿਹੜਾ ਹੈ ਉਹ ਫਿਰ ਸ਼ਬਦ ਵੱਲ ਆਵੇ। ਪਿਆਰਿਓ, ਗੁਰਮੁਖਾਂ ਦੀ ਸੰਗਤ ਕਰਦਿਆਂ ਹੋਇਆਂ, ਕਿਉਂਕਿ ਮੈਨੂੰ ਇੱਕ ਵਾਰੀ ਸ਼ੰਕਾ ਕੀਤੀ ਸੀ, ਕਿਸੇ ਨੇ ਸਵਾਲ ਕੀਤਾ। ਉਹ ਕਹਿੰਦੇ ਟਕਸਾਲ ਦੇ ਜਿੰਨੇ ਹੈ ਜਪਜੀ ਸਾਹਿਬ ਦੇ ਵੱਧ ਤੋਂ ਵੱਧ ਪਾਠ ਕਰਨ ਵਾਲੇ ਮਿਲ ਜਾਣਗੇ, ਸੁਖਮਨੀ ਸਾਹਿਬ ਦੇ ਜਾਪ ਕਰਨ ਵਾਲੇ ਮਿਲ ਜਾਣਗੇ, ਪਰ ਵਾਹਿਗੁਰੂ ਮੰਤਰ ਦਾ ਜਾਪ ਨਹੀਂ ਕਰਦੇ ਤੇ ਜਾਪ ਚੱਲ ਹੀ ਨਹੀਂ ਸਕਦਾ, ਨਾਮ ਚੱਲ ਹੀ ਨਹੀਂ ਸਕਦਾ ਹਿਰਦੇ। ਹੁਣ ਜੇ ਤੁਹਾਡੇ ਪਾਸ ਕੋਈ ਕੁਐਸਚਨ ਕਰੇਗਾ, ਤੁਸੀਂ ਕਨਫਿਊਜ਼ ਹੋ ਜਾਓਗੇ ਇੱਕਦਮ। ਮੇਰੀ ਵੀ ਹਾਲਤ ਇਹੋ ਹੀ ਹੋਈ ਸੀ ਤੇ ਮੈਂ ਫਿਰ ਬਾਬਾ ਜੀ ਨੂੰ ਪੁੱਛਿਆ, ਇੱਕ ਰਾਤ ਮੈਂ ਜੀ ਬੇਨਤੀ ਹੈ, ਕਹਿੰਦੇ ਦੱਸ। ਮੈਂ ਜੀ ਕਈ ਇਸ ਤਰ੍ਹਾਂ ਦੇ ਕੁਐਸਚਨ ਕਰਦੇ, ਸ਼ੰਕਾ ਕਰਦੇ ਕਿ ਨਾਮ ਹਿਰਦੇ ਵਿੱਚ ਕਿਵੇਂ ਚੱਲੇਗਾ ਜਦੋਂ ਜਪਦੇ ਨਹੀਂ। ਵਾਹਿਗੁਰੂ ਮੰਤਰ ਜਦੋਂ ਅਭਿਆਸ ਬਹੁਤਾ ਚਿਰ ਨਹੀਂ ਕਰਦੇ ਕਿਵੇਂ ਚੱਲੇਗਾ? ਤਾਂ ਉਹਨਾਂ ਨੇ ਇਹ ਸ਼ੰਕਾ ਦਾ ਜਵਾਬ ਮੈਨੂੰ ਇਹ ਦਿੱਤਾ ਕਿ ਨਾਮ ਚੱਲਣਾ ਹੈ ਗੁਰੂ ਦੀ ਬਖਸ਼ਿਸ਼ ਨਾਲ, ਬੰਦੇ ਦੀ ਮਿਹਨਤ ਨਾਲ ਹੀ ਚੱਲਣਾ ਪੈਂਦਾ, ਇਕੱਲਾ ਮਿਹਨਤ ਦੇ ਨਾਲ। ਓਨਲੀ ਹਾਰਡ ਵਰਕ, ਮੈਂ ਇਹ ਨਹੀਂ ਕਿਹਾ ਕਿ ਹਾਰਡ ਵਰਕ ਨਹੀਂ ਕਰਨਾ, ਓਨਲੀ ਹਾਰਡ ਵਰਕ ਨਾਲ, ਗੁਰੂ ਦੀ ਬਖਸ਼ਿਸ਼ ਨਾਲ, ਜਿਹਨੂੰ ਬਲੈਸਿੰਗ ਕਹਿੰਦੇ ਨੇ। ਜ਼ੁਬਾਨ ਨਾਲ ਚੈਟਿੰਗ ਕਰ ਸਕਦੇ ਪਰ ਨਾਲ ਆਰਾਧਨਾ ਵੀ, ਆਰਾਧਨ ਦਾ ਦਿਮਾਗ ਵਿੱਚ ਧਿਆਨ ਰੱਖਣਾ ਹੁੰਦਾ। ਪੁਰਾਣੇ ਤੋਂ ਪੁਰਾਣੇ ਇਤਿਹਾਸ ਪੜ੍ਹੋ, ਮੈਂ ਇਹ ਗੱਲ ਤਾਂ ਕਹੀ ਹੈ, ਤੁਸੀਂ ਇੱਥੇ ਟ੍ਰੇਨਿੰਗ ਕੈਂਪ 'ਤੇ ਆਏ ਜੀ, ਜੇ ਮੈਂ ਆਮ ਦੀਵਾਨ ਵਿੱਚ ਹੁੰਦਾ ਮੈਂ ਨਹੀਂ ਸੀ ਇਹ ਗੱਲ ਕਹੀ। ਦੂਸਰਾ, ਪੰਜਾਬੀ ਦੀ ਗੁਰਮਤ ਦੀ ਗ੍ਰੈਮਰ ਨੂੰ ਪੜ੍ਹੋ। ਗੁਰਮੁਖ ਜੀ ਨੇ ਪਾਠ ਬਹੁਤ ਸੋਹਣਾ ਕੀਤਾ, ਬਹੁਤ ਸੋਹਣਾ ਕੀਤਾ, ਪਰ 3-4 ਗਲਤੀਆਂ ਮੈਂ ਨੋਟ ਕੀਤੀਆਂ, ਮੇਰਾ ਦੱਸਣ ਦਾ ਫਰਜ਼ ਹੈ, ਕਿਉਂਕਿ ਇਹ ਕੈਂਪ ਹੈ। ਇਨਸਲਟ ਵਾਸਤੇ ਨਹੀਂ ਮੈਂ ਇਹ ਗੱਲ ਕਹਿ ਰਿਹਾ, ਕਿਉਂਕਿ ਇਹ ਕੈਂਪ ਹੈ, ਆਪ ਜੀ ਸਿੱਖਣ ਆਏ ਹੋ। ਇੱਕ ਤਾਂ ਇਹਨਾਂ ਨੇ ਕੀਤਾ ਗੁਰਮੁਖ ਨਾਦਨ, ਨਾਦਨ ਨਹੀਂ ਹੈ, ਨਾਦੰਗ ਹੈ। ਜਿਹੜੇ ਕੱਲ੍ਹ ਆਏ ਹੋਣਗੇ ਕਲਾਸ ਦੇ ਵਿੱਚ, ਜਦੋਂ ਮੈਂ ਮਹਾਰਨੀ ਪੜ੍ਹਾਈ ਹੈ, ਉੱਥੇ ਦੱਦੇ ਟਿੱਪੀ ਦੰਗ ਬੋਲਿਆ ਜਾਂਦਾ, ਦੱਦਾ ਮੁਕਤਾ ਦਾ, ਦੱਦੇ ਕੰਨਾ ਦਾ, ਦੱਦੇ ਸਿਹਾਰੀ ਦੇ, ਦੱਦੇ ਬਿਹਾਰੀ ਦੀ, ਦੱਦੇ ਔਂਕੜ ਦੋ, ਦੱਦੇ ਦੁਰਾਂਕੜੇ ਦੂ, ਦੱਦੇ ਲਾਵਾਂ ਦੇ, ਦੱਦੇ ਦੁਲਾਵਾਂ ਦੈ, ਦੱਦੇ ਹੋੜਾ ਦੋ, ਦੱਦੇ ਕਨੌੜਾ ਦੋ, ਦੱਦੇ ਟਿੱਪੀ ਦੰਗ, ਦੱਦੇ ਕੰਨਾ ਬਿੰਦੀ ਦਾ। ਇਹਨਾਂ ਨੇ ਮਹਾਰਨੀ ਨਹੀਂ ਪੜ੍ਹੀ, ਇਹਨਾਂ ਦੀ ਗ੍ਰਾਮਰ ਕਮਜ਼ੋਰ ਹੈ, ਇਸੇ ਵਾਸਤੇ ਇਹਨਾਂ ਨੇ ਪਾਠ ਕੀਤਾ ਗੁਰਮੁਖ ਨਾਦਨ, ਨਾਦਨ ਨਹੀਂ ਹੈ ਪਾਠ, ਗੁਰਮੁਖ ਨਾਦੰ। ਜਦੋਂ ਦੱਦੇ ਦੱਦਾ ਹੋਵੇ, ਤੱਤਾ ਹੋਵੇ, ਕੋਈ ਵੀ ਇਹਨੀ ਵੇ, ਕੋਈ ਵੀ ਅੱਖਰ ਅਖੀਰਲਾ, ਉਹਦੇ ਉੱਤੇ ਟਿੱਪੀ ਲੱਗ ਜਾਂਦੀ ਹੈ, ਉਹਦੇ ਗੱਗੇ ਦੇ ਸਮੇਤ ਆਵਾਜ਼ ਦਿੰਦੀ ਹੈ ਦੰਗ ਕਰਕੇ, ਜਿਵੇਂ ਆਪ ਜੀ ਜਾਪ ਸਾਹਿਬ ਪੜ੍ਹਦੇ ਹੋ, ਉਹਦੇ ਵਿੱਚ ਆਉਂਦਾ ਨਮਸਤੰ, ਤੰ ਤਨ ਨਹੀਂ ਹੈ, ਨਮਸਤੰ। ਜਿਵੇਂ ਆਸਾ ਜੀ ਦੀ ਵਾਰ ਦਾ ਕੀਰਤਨ ਹੋ ਰਿਹਾ ਸੀ, ਗੁਰਮੁਖ ਬੈਠਾ ਸੀ ਸਾਈਡ 'ਤੇ, ਇਹ ਵੀ ਨੰਨਾ ਹੀ ਬੋਲਦਾ ਸੀ। ਉੱਥੇ ਸ਼ਬਦੰ ਹੈ ਦੰਗ, ਦੱਦੇ ਦੇ ਉੱਤੇ ਟਿੱਪੀ ਹੈ ਦੰਗ, ਅੱਧੇ ਗੱਗੇ ਦੇ ਸਮੇਤ। ਤੇ ਜਿਹੜੇ ਚਾ ਜਾਵੇ ਫਿਰ ਦੰਗ ਨਹੀਂ ਬੋਲਣਾ, ਫਿਰ ਨੰਨਾ ਬੋਲੇਗਾ ਜਾਂ ਮੰਮਾ ਬੋਲੇਗਾ। ਪੜ੍ਹਨਾ ਅੱਜ ਦੁੱਖ ਇਸ ਗੱਲ ਦਾ ਹੈ, ਅੱਜ ਦੇ ਜਿਹੜਾ ਸਮਾਂ ਚੱਲ ਰਿਹਾ, ਸੰਸਾਰੀ ਵਿੱਦਿਆ ਲੈਣੀ ਹੈ, ਪੜ੍ਹਾਈ ਐਜੂਕੇਸ਼ਨ ਲੈਣੀ ਹੈ, ਯੂਨੀਵਰਸਿਟੀਆਂ ਜਾਂਦੇ ਆ, ਸਕੂਲਾਂ 'ਚ ਜਾਂਦੇ ਆ, ਹੋਰਨਾਂ ਥਾਵਾਂ 'ਤੇ ਜਾਂਦੇ ਆ, ਬਾਣੀ ਪੜ੍ਹਨੀ ਹੈ ਤਾਂ ਆਪੇ ਪੋਥੀ ਚੁੱਕ ਕੇ ਪੜ੍ਹਨ ਲੱਗ ਪੈਂਦੇ, ਕਿਸੇ ਦੀ ਲੋੜ ਨਹੀਂ। ਕਿਉਂ ਬਾਣੀ ਪੜ੍ਹਨ ਵਾਸਤੇ ਕਿਉਂ ਨਹੀਂ ਲੋੜ ਟ੍ਰੇਨਿੰਗ? ਬਾਣੀ ਪੜ੍ਹਨ ਵਾਸਤੇ ਵੀ ਲੋੜ ਹੈ। ਜਿਨ੍ਹਾਂ ਨੇ ਪੜ੍ਹੀ ਹੈ ਉਹਨਾਂ ਕੋਲ ਜਾ ਕੇ ਪੜ੍ਹ। ਬਾਣੀ ਦੇ ਵਿੱਚ ਬਹੁਤ ਸਾਰੇ ਐਸੇ ਅੱਖਰ ਨੇ ਜਿਹੜੇ ਕਨਵਰਟ ਹੋ ਜਾਂਦੇ, ਜਿਵੇਂ ਇੰਗਲਿਸ਼ ਦੇ ਵਿੱਚ ਵੀ ਹੈ। ਜੇ ਅੰਗਰੇਜ਼ੀ ਨਾਲ ਕੋਈ ਪੜ੍ਹਿਆ ਹੋਵੇ, ਆਪਾਂ ਪੰਜਾਬੀ ਚਾਕੂ ਕਹਿ ਦਿੰਦੇ, ਕਰਦ ਕਹਿ ਦਿੰਦੇ ਹਾਂ, ਤੁਸੀਂ ਕੀ ਕਹਿੰਦੇ ਜੀ ਉਹਨੂੰ? ਮੈਨੂੰ ਬੋਲ ਕੇ ਦੱਸੋ ਕੀ ਕਹਿੰਦੇ ਜੇ ਚਾਕੂ ਨੂੰ ਅੰਗਰੇਜ਼ੀ ਵਿੱਚ? ਨਾਈਫ। ਨਾ ਪਹਿਲਾਂ ਕੀ ਹੈ, ਨਾਈਫ ਕਿੱਦਾਂ ਹੋਇਆ? ਐਨ ਆਈ ਐਫ ਈ ਨਾਈਫ ਹੋਣਾ ਹੈ, ਕੇ ਹੈ ਪਹਿਲਾਂ, ਕਿਉਂਕਿ ਕੇ ਕਿਉਂ ਨਹੀਂ ਬੋਲਦੇ? ਜੇ ਹੁਣ ਮੈਂ ਕਹਾਂ ਕਿਸੇ ਤੁਹਾਨੂੰ ਕਿ ਮੈਨੂੰ ਕਨਾਈਫ ਲਿਆ ਕੇ ਦਿਓ, ਤੁਸੀਂ ਹੱਸਣਾ, ਕਿੰਨਾ ਕਿੰਨਾ ਮੂਰਖ ਬੰਦਾ ਦੱਸ ਹੈ, ਨਾਈਫ ਨੂੰ ਕਨਾਈਫ ਕਹਿੰਦੇ। ਮੈਂ ਪੜ੍ਹਿਆ ਤਾਂ ਹੀ ਮੈਨੂੰ ਪਤਾ ਹੈ ਕਿ ਨਾਈਫ ਨੂੰ ਲਿਖਣਾ ਕਨਾਈਫ ਪਵੇਗਾ। ਇਸੇ ਤਰ੍ਹਾਂ ਗੁਰਬਾਣੀ ਦੇ ਵਿੱਚ ਵੀ ਕਹੇ ਬਹੁਤ ਸਾਰੇ ਅੱਖਰ ਨੇ ਜਿਹੜੇ ਹੋਰ ਢੰਗ ਨਾਲ ਬੋਲੇ ਜਾਂਦੇ। ਸੰਵਾਦ ਹੈ, ਸੰਵਾਦ, ਸੱਸਾ ਉੱਤੇ ਟਿੱਪੀ, ਬੱਬਾ ਬੱਬੇ ਕੰਨਾ ਦੱਦਾ, ਸੰਵਾਦ। ਇੱਥੇ ਟਿੱਪੀ ਬੱਬਾ ਬੋਲ ਰਹੀ ਹੈ, ਕਿਉਂ? ਕਿਉਂਕਿ ਜਿਹੜਾ ਪੱਪਾ ਫੱਫਾ ਬੱਬਾ ਭੱਬਾ ਮੰਮਾ ਇਸ ਲੈਣ ਵਿੱਚ ਆ ਰਿਹਾ, ਇਸ ਵਾਸਤੇ ਇਹ ਮੰਮਾ ਬੱਬਾ, ਟਿੱਪੀ ਤੋਂ ਬਾਅਦ ਬੱਬਾ, ਇਸ ਵਾਸਤੇ ਮੰਮਾ ਬੋਲਣਾ ਪਏਗਾ। ਪਤੰਗ ਹੈ ਜਿਹਨੂੰ ਤੁਸੀਂ ਕਾਇਟ ਕਹਿੰਦੇ ਸ਼ਾਇਦ, ਪਤੰਗ ਗੁੱਡੀ ਡਾਉਣ ਵਾਲੀ ਪਤੰਗ। ਪੱਪਾ ਉੱਤੇ ਟਿੱਪੀ, ਤੱਤਾ ਤੇ ਗੱਗਾ, ਪਤੰਗ। ਇਹਦੇ ਉੱਪਰ ਨੰਨਾ ਮੰਮਾ ਨਹੀਂ ਬਣਿਆ। ਇਹਦਾ ਰੀਜ਼ਨ ਇਹ ਹੈ ਕਿ ਪੱਪੇ ਤੋਂ ਬਾਅਦ ਟਿੱਪੀ ਤੇ ਉਸ ਤੋਂ ਬਾਅਦ ਤੱਤਾ ਹੈ, ਤੇ ਤੱਤਾ ਥੱਥਾ ਦੱਦਾ ਧੱਦਾ ਨੰਨਾ, ਪਤੰਗ ਨੰਨੇ ਦੀ ਆਵਾਜ਼ ਹੈ। ਗ੍ਰਾਮਰ ਪੜ੍ਹਨੀ ਪਵੇਗੀ ਵੀਰ ਮੇਰੇ, ਪੜ੍ਹੋ ਤੇ ਗੁਰਬਾਣੀ ਦਾ ਅਭਿਆਸ ਕਰਿਆ ਕਰੋ। ਮੈਂ ਇਹ ਬੇਨਤੀ ਤਾਂ ਕੀਤੀ ਹੈ, ਵਾਹਿਗੁਰੂ ਮੰਤਰ ਦਾ ਜਾਪ ਕਰਨਾ ਬਹੁਤ ਚੰਗਾ, ਪਰ ਜੇ ਬਾਣੀ ਦਾ ਕੀਰਤਨ ਨਹੀਂ ਕਰੋਗੇ ਤੇ ਕੌਣ ਕਰੇਗਾ? ਬਾਣੀ ਪੜ੍ਹਨੀ ਕਿਵੇਂ ਆਵੇਗੀ? ਆਪਾਂ ਨੂੰ ਅੱਖਰ ਪੂਰੇ ਬੋਲਣੇ ਚਾਹੀਦੇ, ਕਿਉਂਕਿ ਇੱਕ ਮਾੜਾ ਜਿਹਾ ਅੱਖਰ ਹੋਰ ਢੰਗ ਨਾਲ ਬੋਲਣ ਨਾਲ ਅਰਥ ਦਾ ਅਨਰਥ ਹੋ ਜਾਏਗਾ। ਵੀਰ ਪੜ੍ਹ ਰਿਹਾ ਸੀ, ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ, ਕੂੜ ਅੜਾੜਾ ਹੈ, ਕੂੜ ਪਿੱਛੇ ਜ਼ੁਬਾਨ ਥੋੜ੍ਹੀ ਜਿਹੀ ਪਛਾਣ ਤਾਲੂ ਨਾਲ ਲੱਗਦੀ ਹੈ, ਅਤੇ ਕੂੜ, ਕੂੜ ਦਾ ਅਰਥ ਪੰਜਾਬੀ ਵਿੱਚ ਕੁੱਤਾ ਹੁੰਦਾ, ਕੂੜ ਦਾ ਅਰਥ ਝੂਠ ਹੁੰਦਾ। ਹੁਣ ਆਪ ਜੀ ਦੱਸੋ ਕੀ ਬਣੇਗਾ, ਕੂੜ ਰਾਜਾ ਅਤੇ ਕੂੜ ਰਾਜਾ? ਰਾਜ ਵੀ ਝੂਠ ਹੈ, ਸਭ ਕੁਛ ਹੀ ਝੂਠ ਹੈ, ਪਰ ਕੂੜ ਕਵਾਂਗੇ ਤੇ ਰਾਜਾ ਵੀ ਕੁੱਤਾ ਹੈ, ਸੰਸਾਰ ਵੀ ਕੁੱਤਾ ਹੈ। ਪਰ ਇਹਦੀ ਗਲਤੀ ਨਹੀਂ ਇੱਥੋਂ ਦੀ ਜ਼ੁਬਾਨ, ਕਿਉਂਕਿ ਆਪਾਂ ਬੋਲਦੇ ਨਹੀਂ, ਆਪਾਂ ਟ੍ਰੇਨਿੰਗ ਕਰਾਂਗੇ ਤਾਂ ਹੀ ਆਊਗਾ, ਟ੍ਰੇਨਿੰਗ ਕਰਨੀ ਪਵੇਗੀ। ਮੈਂ ਪੰਜਾਬੀ ਨਹੀਂ ਪੜ੍ਹਿਆ, ਮੈਂ ਹਿੰਦੀ ਅਤੇ ਸੰਸਕ੍ਰਿਤ ਪੜ੍ਹਿਆ, ਮੈਂ ਪੰਜਾਬੀ ਨਹੀਂ ਪੜ੍ਹਿਆ, ਕਿਉਂਕਿ ਮੇਰਾ ਜਨਮ ਯੂਪੀ ਇਲਾਕੇ ਦਾ, ਮੇਰੇ ਮਾਤਾ ਪਿਤਾ ਪੰਜਾਬ, ਘਰ ਮੈਨੂੰ ਹਿੰਦੀ ਬੋਲਣ ਨਹੀਂ ਸੀ ਦਿੰਦੇ, ਉਹ ਪੰਜਾਬੀ ਬੋਲਦੇ ਹੀ ਸਾਰੇ, ਨਵੇਂ ਇੱਥੇ ਆ ਕੇ ਪੜ੍ਹਿਆ ਹੈ। ਜਾਂ ਇੱਕ ਅੱਧਾ ਸਾਲ ਪਹਿਲਾਂ ਸਕੂਲ ਦੇ ਵਿੱਚ ਵੀ ਪੜ੍ਹਿਆ ਸੀ, ਇੱਕ ਪੰਜਾਬੀ ਉੱਥੇ ਪੜ੍ਹਾਈ ਜਾਂਦੀ ਸੀ, ਉੱਥੇ ਪੜ੍ਹਿਆ ਸੀ, ਘਰ ਵਿੱਚ ਸਾਰੇ ਪੰਜਾਬੀ ਬੋਲਦੇ ਸੀ, ਪੰਜਾਬੀ ਪੜ੍ਹਦੇ, ਕਿਉਂਕਿ ਪੰਜਾਬ ਗੁਰਦਾਸਪੁਰ ਦੇ ਇਲਾਕੇ ਤੋਂ ਗਏ ਸੀ ਜਿਵੇਂ ਤੁਸੀਂ ਇੱਥੇ ਆ ਗਏ ਜੇ। ਇਲਾਕੇ ਬਦਲਣ ਦੇ ਨਾਲ ਆਪਾਂ ਨੂੰ ਆਪਣੀ ਪੰਜਾਬੀ ਬੋਲੀ ਨਹੀਂ ਛੱਡਣੀ ਚਾਹੀਦੀ। ਜਿਸ ਤੁਸੀਂ ਇਲਾਕੇ 'ਚ ਬੈਠੇ ਹੋ ਤੁਹਾਨੂੰ ਪਤਾ ਹੈ ਕਿ ਇੰਗਲੈਂਡ ਦਾ ਹੀ ਹੈ, ਪਰ ਇੱਥੇ ਇੰਗਲਿਸ਼ ਨਹੀਂ ਬੋਲੀ ਜਾਂਦੀ, ਇੱਥੇ ਵੇਲਸ ਬੋਲੀ ਜਾਂਦੀ। ਜੇ ਇਹ ਇੱਥੇ ਰਹਿ ਕੇ ਆਪਣੀ ਭਾਸ਼ਾ ਨਹੀਂ ਛੱਡਦੇ, ਤੁਸੀਂ ਕਿਉਂ ਛੱਡਦੇ? ਮੇਰੇ ਕੋਲ ਸਬੂਤ ਨਹੀਂ ਹੈ, ਕਈਆਂ ਨੂੰ ਪਤਾ ਹੋਵੇਗਾ ਮੈਂ ਪਰਚੇ ਵੰਡੇ ਆ। 1434 ਤੇ 35 ਈਸਵੀ, 18th ਸੈਂਚਰੀ, महाराजा रणजीत सिंह दे राज वेले इथों दा गोरा गया, उन्हें जाके सब कुछ देखिया। वह कहिंदा जे इन्हां लोकां नूं अपना कंकर बनाउणा, दास बनाउणा, जे अपने अधीन करना इन्हों ते फिर इन्हां दी बोली छुड़ा दो, इन्हां दा एजुकेशन सिस्टम बदल दो, ओल्ड सिस्टम बदल दो, अपना दो पढ़ाई, अपनी पढ़ाई इन्हां नूं दो, अपना सभ्याचार दो। इन्हां लोकां नूं बाहरला बहुत ज्यादा पसंद है, बाहरला हुण उधर आउंदे ना 15-15 lakh भी देना पै जे बाहर जाना, बाहर जाना है। इन्हां नूं बाहरले बहुत प्यारे, इन्हां दी कमी सब तो वड्डी कि बाहरले बड़े प्यारे, होर कोई ढंग नहीं। वह कहिंदा मैं कईआं नूं भेजी भी, इत्थे बहुत ज्यादा बैठे होणगे जिन्हां नूं मैं ईमेल भेजी भी है। महाराजा रणजीत सिंह जी दे वेले जाके उन्होंने साडी एक कमी देखी, इन्हां नूं फॉरन कंट्री प्यारी है। उहदे विच उह कहिंदा कहिंदा इन्हां दे दिल दिमाग दे विच बैठा दो कि फॉरन कंट्री ते फॉरन जिहड़े पीपल ने बहुत चंगे, ते अपने दिमाग च अजकल बैठा है उही, बस चंगियाई हर थां ते। मैं नहीं कहिंदा इन्हां चंगियाई नहीं है, ये प्लीज ते सॉरी कह के मार देंदे बंदे अपने सिंडे स्टेजां ते जां अगों पिछों गाला कढ़दे मूँह ते, ये प्लीज जां सॉरी ते अंदर वड़ के ना स्कीम बना के जड़ा पुर देंगे। इन्हीं गल ना इत्थे कोई निकी जी गल हो जाए सॉरी थैंक यू, बस एहो ही तीन नवा जिन्हां चीज़ां नूं मारी जाणदे। आपां नूं सीखनी चाहिए, सांझ करी जाए गुणह केरी छोड़ अवगुण चली। सतगुरु गुरु ग्रंथ साहिब जी दीआं बख्शां लई, बख्शां तां मिलणगीआं जे मर्यादा विच चलणा। बाणी दा अभ्यास करिए, बाणी दी दात सिमरण दा भी करो, कथा सुन रहे जे हुण कन्नां नाल सुनो, जुबान नाल सिमरण करो। वाहिगुरु मंत्र दा गुरमंत्र है, नाम हिरदे चो प्राप्त होना है, नाम का अर्थ होंगे ब्रह्म स्वरूप। जिमें आ लाइट जग रही है पर इहदा वजूद कुछ नहीं दिखाई देता, बल्ब दे आसरे दिखदा, जां माइक दे चला सारिआं नूं रही है, फ्रिज भी चलाउंदी है, हीटर भी चलाउंदी है। जिहड़ा वाहिगुरु जी पावर है ना, जिन्हां दा नाम रखिआ गुरु नानक पातशाह जी ने वाहिगुरु, जिहड़ी उह पावर है उह इक नाच नहीं बजी। राम भी उहदा नाम, गाड भी उहदा नाम, खुदा भी उहदा ही नाम, सारे नाम उहदे ही। उह अंदर जिहड़ी पावर प्रगट होनी है ना उहनूं नाम कहा जांदा, नाम दी दात उह है जिहड़ी अंदर उह पावर, जिहड़ी जोत प्रगट होनी है, जिहड़ी बख्शां मिलनी है, शक्ति प्रगट होनी, उह नाम दी दात है। यह तो गुरमंत्र सतगुरु गुरु नानक पातशाह जी ने वाहिगुरु बख्शिश किया। कुछ समा पहला राम का नाम दिता जाता, कबीर साहब जी राम राम जपते रहे। कोई समा से गोबिंद का जाप बख्शिश किया जाता गुरुआ द्वारा, कोई समा से हर हर का जाप देंदे होंगे, कोई समा से जो दामोदर का जाप, कि वासदेव का जाप बख्शिश किया जाता। भगत ध्रुव जी का जीवन पढ़िए, उन्होंने वासदेव का जाप का गुरमंत्र उस समय के गुरुआ ने दिता। ओम श्री वासुदेवाय नमः, ये 14 अक्षर मंत्र। बख्शा तो कमाई ना मिलनी है, नाम सिमरण बाणी सब कुछ ही कमाई है, कथा कीर्तन करना सुनना सब कमाई है। ये नहीं कि आप कीर्तन सुनी जाइए, कीर्तन सुनी जाइए तो नाम की दात हिरदे विच नाम नहीं चलेगी। रसना नाल वाहिगुरु मंत्र का जाप करो, दरबार साहब वेख्या इवें जाप करते हैं, उत्थों के गुरमुख जिहड़े सुनते हैं कीर्तन एकाग्र होकर उन्होंने बख्शा देखे हो कभी यार, बख्शा नाल मन। मेरे कहने का मतलब यह नहीं कि बिल्कुल तुसी गलत, नहीं, मर्यादा विच ज्यादा कीर्तन करो। कीर्तन जो गुरमुख कर रहे हैं वह भी ध्यान वाहिगुरु मंत्र का रखने नाल, कथा करद्या भी वाहिगुरु मंत्र का जाप। ये मेरे उस्ताद वालों मैंने सिखाया, मेरे उस्ताद सुरजीत सिंह जी सोधी जी, जिन्हां दे इत्थे परिवार गुरमुख बैठे, ਉਹਨਾਂ ਨੂੰ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਜੀ ਨੇ ਕਿਹਾ ਸੀ। ਜੇ ਗਿਆਨੀ ਕਿਰਪਾਲ ਸਿੰਘ ਜੀ ਦਾ ਜੀਵਨ ਪੜ੍ਹੀਏ, ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ, ਉਹਨਾਂ ਨੂੰ ਬਾਬਾ ਗੁਰਬਚਨ ਸਿੰਘ ਜੀ ਦਾ ਇਹ ਬਚਨ ਸੀ ਕਿ ਕਥਾ ਕਰਦਿਆਂ ਨਾਲ ਵਾਹਿਗੁਰੂ ਮੰਤਰ ਦਾ ਜਾਪ ਕਰਨਾ। ਇਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼ ਹੈ, ਕਿਸੇ ਆਮ ਦਾ ਨਹੀਂ। ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ, ਸਰਵਣ ਗੋਬਿੰਦ ਗੁਣ ਸੁਣੋ ਔਰ ਗਾਓ ਰਸਨਾ ਗੀਤ। ਰਸਨਾ ਜ਼ੁਬਾਨ ਨੂੰ ਨਹੀਂ ਕਹਿੰਦੇ ਪੰਜਾਬੀ ਵਿੱਚ, ਰਸਨਾ ਉਹ ਹੈ ਜਿਹਦੇ ਨਾਲ ਆਪਾਂ ਮਿੱਠਾ ਫਿੱਕਾ ਲੂਣ ਦੇਖਦੇ ਹਾਂ, ਉਹਨੂੰ ਰਸਨਾ ਕਹਿੰਦੇ ਆ। ਜਿਹਨਾਂ ਬੋਲੀ ਦਾ ਹੈ ਇਹਨੂੰ ਜ਼ੁਬਾਨ ਕਹਿੰਦੇ ਆ। ਸਰਵਣ ਗੋਬਿੰਦ ਗੁਣ ਸੁਣਾਓ, ਕੰਨਾਂ ਨਾਲ ਪਰਮੇਸ਼ਰ ਦੇ ਗੁਣ ਗਾਇਨ ਜਿਹੜੇ ਹੋ ਰਹੇ ਨੇ, ਗੁਰਮੁਖ ਰਾਗੀ ਸੰਕੀਰਤਨ ਕਰ ਰਹੇ ਸੀ, ਕੰਨਾਂ ਨਾਲ ਸੁਣੋ ਪਰ ਗਾਓ ਰਸਨਾ ਗੀਤ। ਰਸਨਾ ਦੇ ਨਾਲ ਜ਼ੁਬਾਨ ਦਾ ਪਿਛਲਾ ਹਿੱਸਾ, ਇਹਦੇ ਨਾਲ ਗੀਤ ਗਾਓ, ਵਾਹਿਗੁਰੂ ਮੰਤਰ ਦਾ ਜਾਪ ਕਰੋ। ਮੂੰਹ ਬੰਦ ਹੈ, ਜਾਪ ਕਰੋ ਨਾਲ, ਵੇਖੋ ਕਦੀ ਕਰਕੇ ਕਿੰਨਾ ਆਨੰਦ ਆਉਂਦਾ। ਬਾਬਾ ਅਤਰ ਸਿੰਘ ਜੀ ਮਸਤੂ ਆਉਣੇ ਵਾਲੇ ਸਹਿਜ ਪਾਠ ਕਰਿਆ ਕਰਦੇ ਸੀ। ਭਾਈ ਰਣਧੀਰ ਸਿੰਘ ਜੀ ਗੁਰਮੁਖ ਇੱਕ ਇੱਕ ਅਖੰਡ ਪਾਠ ਸਾਹਿਬ ਇੱਕ ਇੱਕ ਚੌਂਕੜੇ ਵਿੱਚ ਸੁਣਨਾ, ਆਪ ਜਾਪ ਕਰਦੇ ਰਹਿਣਾ, ਕੀਰਤਨ ਬਹੁਤਾ ਤੋਂ ਬਹੁਤਾ ਕਰਨਾ, ਸੰਗਤਾਂ ਦੇ ਇਕਾਗਰਤਾ ਰਹਾ ਵਾਸਤੇ ਵਿੱਚ ਬਹੁਤ ਥੋੜਾ ਜਿਹਾ ਵਾਹਿਗੁਰੂ ਮੰਤਰ ਦਾ ਜਾਪ ਕਰਿਆ ਕਰਨਾ। ਉਹਨਾਂ ਦੇ ਨਾਲ ਦੇ ਗੁਰਮੁਖ ਬਜ਼ੁਰਗ ਸਿੰਘਾਂ ਦੇ ਕਹਿਣ ਅਨੁਸਾਰ, ਭਾਈ ਹਜੂਰਾ ਸਿੰਘ ਜੀ ਮੈਂ ਨਾਂ ਤੁਹਾਨੂੰ ਦੱਸਦਾ, ਕਈ ਕਹਿਣਗੇ ਜਥੇ ਦਾ ਸ਼ਾਇਦ ਕਈ ਫੁੱਟ ਬੜੀ ਪਾਉਂਦੇ ਨਾ ਈਰਖਾ ਨਾ ਕਹਿੰਦਾ, ਭਾਈ ਹਜੂਰਾ ਸਿੰਘ ਜੀ ਕੁਇੰਟਰੀ ਵਾਲੇ, ਉਹਨਾਂ ਦੀ ਸਿੰਘਣੀ ਨੂੰ ਮੈਂ ਪੁੱਛਿਆ ਸੀ, ਉਹ ਕਹਿੰਦੇ ਵੀਰ ਜੀ ਕੀ ਕਰੀਏ ਕੋਈ ਨਹੀਂ ਮੰਨਦਾ। ਮੈਂ ਏਦਾਂ ਹੀ ਹਾਲ, ਸਾਡਾ ਵੀ ਇਹੋ ਹੀ ਹਾਲ। ਪਿਆਰਿਓ, ਗੁਰਬਾਣੀ ਦੀ ਕਥਾ ਕਰਨ ਵਾਸਤੇ ਗੁਰਬਾਣੀ ਦੇ ਅਰਥਾਂ ਦੀ ਸੋਝੀ ਹੋਣੀ ਚਾਹੀਦੀ, ਨਾਲ ਨਾਲ ਹੋਰ ਵੀ ਸੋਝੀ ਹੋਣੀ ਚਾਹੀਦੀ ਅਰਥ ਕੀ ਨੇ। ਇੱਕ ਅੱਖਰ ਦਾ ਬਹੁਤ ਬਹੁਤ ਮੀਨਿੰਗ ਹੁੰਦੇ, ਜਿੱਥੇ ਜਿਹੜਾ ਸਬਜੈਕਟ ਚੱਲ ਰਿਹਾ ਉੱਥੇ ਉਹੋ ਹੀ ਮੀਨਿੰਗ ਲਾਉਣਾ, ਇਹ ਸਹੀ ਅਰਥ ਨੇ। ਹੁਣ ਆਪ ਜੀ ਇੱਥੇ ਗਾਡ ਕਹਿੰਦੇ ਰੱਬ ਨੂੰ, ਹੁਣ ਕਸ਼ਮੀਰ ਵਿੱਚ ਚੱਲ ਜਾਓ ਮੱਛੀਆਂ ਨੂੰ ਗਾਡ ਕਹਿੰਦੇ। ਮੈਂ ਪਹਿਲਾਂ ਸੁਣਿਆ ਸੀ ਕਸ਼ਮੀਰ ਵਿੱਚੋਂ ਇੱਕ ਅਖਰੋਟ ਵੇਚਣ ਆਇਆ, ਗੁਰਮੁਖ ਸ਼ੌਲ ਵੇਚਣ ਆ ਜਾਂਦੇ ਨਾ ਸਿਆਲ ਦੇ ਵਿੱਚ, ਮੈਂ ਉਹਨੂੰ ਪੁੱਛਿਆ, ਮੈਂ ਯਾਰ ਗਾਡ ਤੁਹਾਡੇ ਉੱਥੇ ਕਿਹਨੂੰ ਕਹਿੰਦੇ? ਉਹ ਕਹਿੰਦਾ ਮੱਛੀ ਨੂੰ, ਫਿਸ਼। ਤੁਸੀਂ ਗਾਡ ਜੇ ਇੱਥੇ ਕੋਈ ਈਸਾਈ ਕਹਿੰਦਾ ਰੱਬ ਦਾ ਧਿਆਨ ਹੈ, ਤੇ ਜੇ ਕਸ਼ਮੀਰ ਜੰਮੂ ਕਸ਼ਮੀਰ ਵਿੱਚ ਜਾ ਕੇ ਗਾਡ ਕਹੋਗੇ, ਉਹਨੇ ਸੋਚਣਾ ਸ਼ਾਇਦ ਫਿਸ਼ ਖਾਣ ਨੂੰ ਮੰਗਣ ਗਏ। ਬੋਲੀਆਂ ਦੇ ਹਿਸਾਬ ਦੇ ਨਾਲ ਬਦਲ ਜਾਂਦਾ, ਬੜਾ ਕੁਛ ਬਦਲ ਜਾਂਦਾ। ਇਹਨਾਂ ਗੱਲਾਂ ਦਾ ਪਤਾ ਹੋਣਾ ਚਾਹੀਦਾ। ਸਾਰੰਗ ਨਾਮ ਬਬੀਹੇ ਦਾ ਵੀ ਹੈ, ਸਾਰੰਗ ਨਾਮ ਇਸਤਰੀ ਦਾ ਵੀ ਹੈ, ਬੀਬੀ ਦਾ, ਲੇਡੀ ਨੂੰ ਵੀ ਸਾਰੰਗ ਕਹਿੰਦੇ ਆ, ਪਾਣੀ ਨੂੰ ਵੀ ਸਾਰੰਗ ਕਹਿੰਦੇ ਆ। ਜੇ ਇਸ ਦਾ ਨਹੀਂ ਤੁਹਾਨੂੰ ਅਰਥ ਪਤਾ ਹੋਵੇਗਾ, ਦੀਵੇ ਨੂੰ ਵੀ ਸਾਰੰਗ ਕਹਿੰਦੇ, ਸੱਪ ਨੂੰ ਵੀ ਸਾਰੰਗ ਕਹਿੰਦੇ, ਜੇ ਨਹੀਂ ਪਤਾ ਹੋਵੇਗਾ ਤੁਸੀਂ ਅਰਥ ਨਹੀਂ ਕਰ ਸਕਦੇ। ਸਾਰੰਗ ਕੋ ਸਾਰੰਗ ਚਲੀ ਲੇਕਰ ਸਾਰੰਗ ਹਾਥ, ਜੇਕਰ ਸਾਰੰਗ ਨਾ ਹੋਏ ਸਾਰੰਗ ਕਰ ਤੋ ਘਾਤ। ਸਾਰੰਗ ਕੋ ਸਾਰੰਗ ਚਲੀ ਸਾਰੰਗ ਬੈਠੇ ਆਏ, ਜੇਕਰ ਸਾਰੰਗ ਨਾ ਹੋਏ ਸਾਰੰਗ ਕਾਟੇ ਹੋ ਜਾਏ। ਜੇ ਅਰਥ ਹੀ ਨਹੀਂ ਪਤਾ ਕੀ ਕਰੋਗੇ? ਹਰ ਬੋਲਿਓ ਹਰ ਨੇ ਸੁਣਿਓ, ਹਰ ਗਏ ਹੋ ਹਰ ਕੇ ਪਾਸ, ਹਰ ਤੋਂ ਹਰ ਮੈਂ ਜਾਏ ਮਿਲਿਓ, ਹਰ ਉੱਠ ਗਏ ਹੋ ਨਿਰਾਸ। ਇੱਥੇ ਸਾਰੇ ਹਰ ਅੱਖਰੀ, ਇਹਦੇ 52 ਮੀਨਿੰਗ ਆ, ਇਹ ਤੋਂ ਵੀ ਜ਼ਿਆਦਾ ਹੋਣਗੇ। ਹਰ ਬੋਲਿਓ ਡੱਡੂ ਬੋਲਿਆ, ਹਰ ਨੇ ਸੁਣਿਓ ਸੱਪ ਨੇ ਸੁਣ ਲਿਆ, ਹਰ ਗਏ ਹੋ ਹਰ ਕੇ ਪਾਸ, ਸੱਪ ਦੌੜ ਕੇ ਗਿਆ ਡੱਡੂ ਨੂੰ ਖਾਣ ਵਾਸਤੇ। ਪ੍ਰਾਉ ਹਰ ਤੋਂ ਹਰ ਮੈਂ ਜਾਏ ਮਿਲਿਓ, ਡੱਡੂ ਨੇ ਵੇਖਿਆ ਕਿ ਸੱਪ ਸਨੇਕ ਤੁਰਿਆ ਆਉਂਦਿਆ, ਉਹਨੇ ਛਾਲ ਮਾਰੀ ਪਾਣੀ ਦੇ ਵਿੱਚ, ਹਰ ਨਾਮ ਪਾਣੀ ਦਾ, ਹਰ ਤੋਂ ਹਰ ਮੈਂ ਜਾਏ ਮਿਲਿਓ। ਜਿਹੜਾ ਡੱਡੂ ਸੀ ਫਰੋਗ, ਉਹਨੇ ਛਾਲ ਮਾਰੀ ਪਾਣੀ ਵਿੱਚ ਲੁੱਕ ਗਿਆ, ਹਰ ਉੱਠ ਗਏ ਉਹ ਨਿਰਾਸ਼, ਸੱਪ ਵਿਚਾਰਾ ਦੁਖੀ ਨਿਰਾਸ਼ ਸੈਂਡ ਹੋ ਕੇ ਚਲੇ ਗਿਆ, ਕੀ ਆਇਆ ਨਹੀਂ। ਸਾਰੰਗ ਕੋ ਸਾਰੰਗ ਚਲੀ ਲੇਕਰ ਸਾਰੰਗ ਹੱਥ, ਕੋਈ ਬੀਬੀ ਪਾਣੀ ਲੈਣ ਵਾਸਤੇ ਚੱਲੀ ਹੱਥ 'ਚ ਦੀਵਾ ਲੈ ਕੇ। ਜੇਕਰ ਸਾਰੰਗ ਨਾ ਹੋਏ, ਜੇ ਉਹਦੇ ਹੱਥ ਦੀਵਾ ਨਾ ਹੁੰਦਾ, ਰਾਤ ਨੂੰ ਚਾਨਣ ਨਾ ਹੁੰਦਾ, ਸਾਰੰਗ ਕਰ ਤੋ ਘਾਤ, ਸੱਪ ਨੇ ਉਹਨੂੰ ਡੰਗ ਮਾਰ ਦੇਣਾ ਸੀ, ਕਿਉਂਕਿ ਅੱਗੇ ਸੱਪ ਬੈਠਾ ਸੀ। ਸਾਰੰਗ ਕੋ ਸਾਰੰਗ ਚਲੀ ਸਾਰੰਗ ਬੈਠੇ ਹੋ ਆਏ, ਇੱਕ ਬੀਬੀ ਸ਼ਾਮਾਂ ਦਾ ਰਾਤ ਦਾ ਸਮਾਂ ਹੈ, ਆਟਾ ਗੁੰਨਣ ਵਾਸਤੇ ਛਾਨਣੀ ਲੈਣ ਰਸੋਈ 'ਚ ਗਈ, ਜਿਹਨਾਂ ਆਟੇ ਛਾਣੀ ਦਾ, ਮੈਨੂੰ ਪਤਾ ਨਹੀਂ ਹੁਣ ਤੁਹਾਡੇ ਅੰਗਰੇਜ਼ੀ 'ਚ ਕੀ ਕਹਿੰਦੇ, ਜਿਹਦੇ ਵਿੱਚ ਨਿੱਕੇ ਨਿੱਕੇ ਛੇਕ ਹੁੰਦੇ ਕੋਈ ਭਾਂਡਾ, ਉਹ ਲੈਣ ਵਾਸਤੇ ਜਦੋਂ ਗਈ ਕਿ ਅੰਦਰੋਂ ਲੈ ਮੈਂ ਫੜ ਕੇ, ਸਾਰੰਗ ਬੈਠੇ ਹੋ ਆਏ, ਉਹਦੇ ਵਿੱਚ ਸੱਪ ਬੈਠਾ ਸੀ ਪਹਿਲਾਂ।
ਜੇਕਰ ਸਾਰੰਗ ਨਾ ਹੋਏ, ਜੇ ਉਹਦੇ ਹੱਥ ਦੇ ਵਿੱਚ ਦੀਵਾ ਨਾ ਹੁੰਦਾ, ਚਾਨਣ ਲਾਈਟ ਨਾ ਹੁੰਦੀ, ਸਾਰੰਗ ਘੱਟ ਹੋ ਜਾਏ, ਸਪਨੇ ਨੂੰ ਡੰਗ ਮਾਰ ਦੇ। ਹੱਥ ਆਉਣੇ ਚਾਹੀਦੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੋ ਮਿਹਰਾਂ ਕਰ ਰਹੇ ਨੇ, ਆਪਾਂ ਟ੍ਰੇਨਿੰਗ 'ਤੇ ਆਏ ਹਾਂ, ਟ੍ਰੇਨਿੰਗ ਲੈ ਕੇ ਭੁੱਲ ਨਹੀਂ ਜਾਣਾ। ਥਿਊਰੀ ਪਾਸ ਕਰੀਦੀ ਆ, ਬੜਾ ਪੈਸੇ ਪੂਏ ਦਈਦੇ ਆ, ਟੈਸਟ ਪਾਸ ਕਰੀਦਾ ਡਰਾਈਵਿੰਗ, ਉਸ ਤੋਂ ਬਾਅਦ ਡਰਾਈਵਰੀ ਸਿੱਖੀਦੀ ਹੈ ਜਾ ਕਰਕੇ ਸਿਖਾਉਣ ਵਾਲੇ ਤੋਂ, ਫਿਰ ਟੈਸਟ ਦਈਦਾ, ਪਾਸ ਹੋਈਦਾ, ਲਾਇਸੈਂਸ ਮਿਲ ਜਾਂਦਾ, ਲਾਇਸੈਂਸ ਲੈ ਕੇ ਜੇਬ 'ਚ ਪਾ ਲਓ, ਗੱਡੀ ਚਲਾਓ ਹੀ ਨਾ, ਕਿਹਦੀ ਨਾ ਚਲਾਓ, ਆਜੂ ਤੁਹਾਨੂੰ ਫਿਰ ਭੁੱਲ ਜਾਣੀ, ਫਿਰ ਐਕਸੀਡੈਂਟ ਕਰ ਦੋਗੇ। ਲਾਇਸੈਂਸ ਲਈ ਫਿਰੋਗੇ, ਉੱਤੋਂ ਕੁਛ ਨਹੀਂ ਮਿਲ ਜਾਣਾ ਜੇ ਰੋਜ਼ ਗੱਡੀ ਨਹੀਂ ਚਲਾਓ। ਪਾਸ ਹੋਣ ਤੋਂ ਬਾਅਦ ਵੀ ਗੱਡੀ ਚਲਾਉਣੀ ਪੈਂਦੀ, ਰੋਜ਼ ਮੋਟਰ ਚਲਾਉਣੀ ਪੈਂਦੀ, ਫਿਰ ਵਧੀਆ ਡਰਾਈਵਿੰਗ ਆਉਂਦੀ। ਅਤੇ ਟ੍ਰੇਨਿੰਗ ਕੈਂਪ 'ਤੇ ਆਏ, ਉਹ ਸਿੱਖਿਆ ਇੱਥੇ ਸੁੱਟ ਕੇ ਚਲੇ ਗਏ, ਲਾਭ ਬਹੁਤਾ ਨਹੀਂ ਹੋਣਾ। ਜਿੰਨੇ ਦਿਨ ਆਏ ਜੇ ਉਹ ਤਾਂ ਸਫਲੇ ਆ, ਲੇਖੇ ਵਿੱਚ ਹੈ, ਪਰ ਪਿਆਰਿਓ ਇਸ ਤਰ੍ਹਾਂ ਨੇਤੀ ਸੰਗਤ ਵਿੱਚ ਜਾਣ ਦੀ ਲੋੜ ਹੈ। ਬੜੇ ਚਿਰ ਦੇ ਤੁਸੀਂ ਬੈਠੇ ਜੇ, ਬਹੁਤ ਥੋੜ੍ਹੇ ਸਮੇਂ ਦੇ ਵਿੱਚ ਹੁਣ ਸਮਾਪਤੀ ਕਰ ਦੇਣੀ। ਮੈਂ ਵੀ ਇੰਡੀਆ ਚਲੇ ਜਾਣਾ, 3 ਸਾਲ ਤੁਹਾਡੇ ਕੋਲ ਰਹੇ ਆ, ਬਹੁਤ ਭਰਾਵਾਂ ਵਾਂਗੂ ਤੁਸੀਂ ਪਿਆਰ ਦਿੱਤਾ ਹੈ, ਵੱਡੇ ਭਰਾ ਜਾਣ ਕਰਕੇ, ਕਈਆਂ ਨੇ ਪੁੱਤਰ ਜਾਣ ਕਰਕੇ ਬਹੁਤ ਪਿਆਰ ਦਿੱਤਾ, ਬਹੁਤ ਇਸੇ ਵਾਸਤੇ ਹੀ ਤੁਹਾਡੇ ਪਿਆਰ ਦੇ ਕਰਕੇ ਮੈਂ ਵੀਕਾ ਕੈਂਸਲ ਕਰਕੇ ਇੱਥੇ ਆਇਆ। ਉਹਦਾ ਮੇਰੀ ਵੀਕ ਸੀ ਡਰ ਵੀਕ, ਪਰ ਮੈਂ ਸੋਚਿਆ ਨਹੀਂ, ਸਾਰੇ ਵੀਰਾਂ ਭੈਣਾਂ ਨੂੰ ਮਿਲ ਕੇ ਮੈਂ ਜਾਣਾ, ਇਸ ਵਾਸਤੇ ਇਹਨਾਂ ਨੂੰ ਵੀ ਬੇਨਤੀ ਮੈਂ ਕੀਤੀ, ਫਾਰਮ ਨਹੀਂ ਸੀ ਭਰਿਆ, ਮੰਨ ਗਿਆ ਤਰਲੇ ਦੇ ਨਾਲ, ਨਹੀਂ ਤਾਂ ਤੁਹਾਡੇ ਅਸੂਲ ਹੈ ਕਿ ਨਹੀਂ ਜਿਹਨੇ ਫਾਰਮ ਭਰਿਆ ਨਹੀਂ ਰਹਿਣ ਦੇਣਾ, ਪਰ ਮੰਨ ਗਿਆ। ਸੋਚਦੇ ਸ਼ਾਇਦ ਵਿਹਲਾ ਹੀ ਰਹੂੰ, ਮੈਂ ਨਹੀਂ, ਮੈਂ ਆਊਂਗਾ, ਮੈਂ ਕੋਈ ਨਾ ਕੁਝ ਜ਼ਰੂਰ ਕਰੂੰ, ਤੁਹਾਡੀ ਸੇਵਾ ਕਰੂੰ, ਕੁਝ ਲੈਣ ਵਾਸਤੇ ਆਇਆ, ਮੈਂ ਇੱਥੇ ਗਵਾਉਣ ਨਹੀਂ ਆਇਆ। ਦੇਗ ਬਣਾਉਣੀ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ, ਗੁਰੂ ਨਾਨਕ ਪਾਤਸ਼ਾਹ ਜੀ ਨੂੰ ਭੋਜਨ ਛਕਾਉਣਾ। ਸਮੂਹ ਸ਼ਹੀਦ ਸਿੰਘਾਂ ਸਾਰਿਆਂ ਨੂੰ ਦੇਗ ਵਰਤਦੀ ਹੈ, ਦੇਗ ਤੋਂ ਵੱਡੀ ਸੇਵਾ ਨਹੀਂ ਕੋਈ ਵੀ ਗੁਰੂ ਘਰ ਵਿੱਚ। ਗ੍ਰੰਥੀ ਸਿੰਘ ਹੋਰ ਵੀ ਸਾਰੀਆਂ ਸੇਵਾਵਾਂ ਸਤਿਕਾਰਯੋਗ। ਦੇਗ ਬਣਾਉਣੀ ਸ਼ਰਧਾ ਪ੍ਰੇਮ ਭਾਵਨਾ ਨਾਲ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਲੰਗਰ ਛਕਾ ਲਿਆ, ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਭੋਗ ਲਵਾਉਣਾ, ਦਸਾਂ ਪਾਤਸ਼ਾਹੀਆਂ ਦੀ ਜੋਤ ਹੈ। ਹੁਣ ਇੱਥੋਂ ਮੈਨੂੰ ਚੇਤਾ ਆ ਗਿਆ, ਕਈ ਕਹਿੰਦੇ ਭੋਗ ਨਹੀਂ ਕਹਿਣਾ, ਪ੍ਰਵਾਨ ਕਹਿਣਾ, ਕਿਉਂਕਿ ਭੋਗ ਲਾ ਨਹੀਂ ਸਕਦੇ, ਅਤੇ ਫਿਰ ਪਿਆਰੇ ਸੁਣ ਵੀ ਨਹੀਂ ਸਕਦੇ, ਅਤੇ ਅਰਦਾਸ ਕਾਹਦੇ ਲਈ ਕਰਦੇ, ਰੋਂਦੇ ਕਿਉਂ ਅੱਗੇ ਖੋਲੋਗੇ ਫਿਰ। ਜਿਹੜੇ ਕਹਿੰਦੇ ਆ ਭੋਗ ਨਹੀਂ ਲਾਉਂਦੇ, ਮੰਨ ਲਿਆ ਮੈਂ ਨਹੀਂ ਲਾਉਂਦੇ, ਫਿਰ ਸੁਣਦੇ ਵੀ ਨਹੀਂ, ਫਿਰ ਅਰਦਾਸ ਕਿਉਂ ਕਰਦੇ ਆਪਾਂ ਖਲੋ। ਆਪਾਂ ਤਾਂ ਵਾਹਿਗੁਰੂ ਅੱਗੇ ਅਰਦਾਸ ਕਰਦੇ, ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਸਰੂਪ ਨੇ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਆਪਾਂ ਬਚਨ ਪੜ੍ਹਦੇ ਹਾਂ, ਆਪਾਂ ਇਹ ਵੀ ਬਚਨ ਪੜ੍ਹਦੇ ਨਾ, ਵਾਹ ਵਾਹ ਬਾਣੀ ਨਿਰੰਕਾਰ ਹੈ, ਤੇ ਮੰਨਦੇ ਕਿਉਂ ਨਹੀਂ? ਕਿਸੇ ਵੀ ਧਰਮ ਦੀ, ਕਿਸੇ ਵੀ ਕਾਲਜ ਦੀ, ਕਿਸੇ ਵੀ ਵਿਦਿਆ ਐਜੂਕੇਸ਼ਨ ਦੀ ਕੋਈ ਥਿਊਰੀ ਪੜ੍ਹ ਲੈਣੀ ਜਾਂ ਥੋੜ੍ਹੀ ਬਹੁਤ ਜਾਣਕਾਰੀ ਲੈ ਲੈਣੀ ਬੜੀ ਈਜ਼ੀ ਹੈ, ਪਰ ਉਹਦੇ ਉੱਤੇ ਭਰੋਸਾ ਕਰਨਾ, ਪ੍ਰੈਕਟੀਕਲ ਕਰਨਾ, ਇਟ ਇਜ਼ ਵੈਰੀ ਹਾਰਡ, ਬਹੁਤ ਔਖਾ। ਪ੍ਰੈਕਟੀਕਲੀ ਲਾਈਫ ਚਾਹੀਦੀ, ਇਹੋ ਤਾਂ ਗੱਲਾਂ ਨੇ ਜਿਹਨਾਂ ਕਰਕੇ ਸਾਨੂੰ ਸਿੱਖੀ ਤੋਂ ਦੂਰ ਕਰ ਰਹੇ ਨੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਦੋਹਰਾ ਵੀ ਪੜ੍ਹ ਲੈਂਦੇ ਹਾਂ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ। ਤੇ ਜਦੋਂ ਕਿਤੇ ਲੰਗਰ ਨੂੰ ਭੋਗ ਲਾਉਣਾ, ਦੇਗ ਨੂੰ ਭੋਗ, ਨਹੀਂ 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 ਨਹੀਂ, ਮਹਾਰਾਜ ਛੱਡਦੇ ਕੋਈ ਥੋੜ੍ਹੀ, ਕੀ ਦੇ ਮੰਨਦੇ। ਕਈ ਕਹਿਣਗੇ ਹੋਰ ਵੀ ਪਿਆਰੋ, ਸ਼ੰਕਾ ਜਿੰਨੀ ਮਰਜ਼ੀ ਕਰੀ ਜਾ, ਤਰਕ ਜਿੰਨੀ ਮਰਜ਼ੀ ਕਰੀ ਜਾ, ਜਿੰਨਾ ਮਰਜ਼ੀ ਗਾਂਹ ਤੋਂ ਗਾਂਹ ਤੁਰੇ ਜਾ, ਗੱਲ ਬਚਨ ਮੰਨਣ ਦੀ ਹੈ। ਸਤਿਗੁਰੂ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਹਾਜ਼ਰ ਨੇ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਕਿਹੜਾ ਸਰੂਪ ਹੈ ਇਹ ਤਾਂ ਉਹ ਜਾਣਦੇ ਆ, ਜਾਂ ਜਿਹਨਾਂ ਨੂੰ ਪ੍ਰਗਟ ਸਰੂਪ ਹੋਏ ਨੇ, ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ, ਹੋਰ ਵੀ ਗੁਰਮੁਖ ਨੇ, ਸੰਤ ਬਾਬਾ ਗੁਰਬਚਨ ਸਿੰਘ ਜੀ, ਸੰਤ ਜਰਨੈਲ ਸਿੰਘ ਜੀ, ਸੰਤ ਬਾਬਾ ਕਰਤਾਰ ਸਿੰਘ ਜੀ, ਬਾਬਾ ਅਤਰ ਸਿੰਘ ਜੀ, ਮਸਤੂ ਆਉਣੇ ਵਾਲੇ ਅੱਜ ਵੀ ਬੜੇ ਗੁਰਮੁਖ ਹਨ, ਜਿਹਨਾਂ 'ਚ ਭਾਵਨਾ, ਜਿਹਨਾਂ 'ਚ ਪ੍ਰੀਤ ਹੈ, ਜਿਹਨਾਂ ਪ੍ਰੈਕਟੀਕਲ ਕੀਤੇ ਨੇ। ਇਸ ਵਾਸਤੇ ਪਿਆਰਿਓ, ਸ਼ਰਧਾ ਰੱਖੋ। ਸਾਹਿਬਗੁਰੂ ਅਮਰਦਾਸ ਜੀ ਮਹਾਰਾਜ ਅੰਮ੍ਰਿਤ ਵੇਲੇ ਜੋ ਸਾਡੇ ਉੱਤੇ ਬਖਸ਼ਿਸ਼ਾਂ ਕੀਤੀਆਂ ਨੇ, ਸ਼ਰਧਾ ਪ੍ਰੇਮ ਭਾਵਨਾ ਨਾਲ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਬ੍ਰਹਮ ਬਿੰਦੈ ਤਿਸਦਾ ਬ੍ਰਹਮਤ ਰਹੈ, ਇੱਕ ਸ਼ਬਦ ਲੈਵਲ ਆਏ
ਸਤਿਗੁਰੂ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਮਿਹਰਾ ਕਰਦੇ ਹੋਏ ਸਲੋਕ ਦੁਆਰਾ ਉਪਦੇਸ਼ ਬਖਸ਼ਿਸ਼ ਕਰਦੇ ਨੇ, ਮਿਹਰ ਕਰਦੇ ਨੇ। ਬ੍ਰਹਮ ਬਿੰਦਾ ਤਿਸਦਾ ਬ੍ਰਹਮਤਰ ਹੈ, ਬ੍ਰਹਮਤ ਦਾ ਅਰਥ ਬ੍ਰਾਹਮਣ ਪੁਣਾ, ਬ੍ਰਾਹਮਣ ਆਪਾਂ ਕਹੀਏ ਹੁਣ ਸਾਨੂੰ ਸਤਿਗੁਰੂ ਜੀ ਬ੍ਰਾਹਮਣ ਬਣਾਈ ਜਾਂਦੇ, ਜਿਵੇਂ ਆਪਾਂ ਗੁਰੂ ਦੀ ਸਿੱਖਿਆ 'ਤੇ ਨਹੀਂ ਚੱਲਦੇ ਪਰ ਆਪਾਂ ਨੂੰ ਕਹਿੰਦੇ ਕਿ ਅਸੀਂ ਸਿੱਖ ਹਾਂ, ਇਸੇ ਤਰ੍ਹਾਂ ਜਿਹੜੇ ਬ੍ਰਾਹਮਣ ਸਿਧਾਂਤ 'ਤੇ ਨਹੀਂ ਚੱਲਦੇ ਪਰ ਬ੍ਰਾਹਮਣ ਕਹਿਣ ਲੱਗ ਪਏ, ਬ੍ਰਾਹਮਣ ਕਹਿਣ ਲੱਗ ਪਏ, ਜਾਤ ਬਣ ਗਈ, ਇੱਕ ਧਰਮੀ ਬਣ ਗਿਆ। ਬ੍ਰਾਹਮਣ ਕੌਣ ਹੈ? ਸਿਮਰਤੀਆਂ ਨੂੰ ਪੜ੍ਹਨਾ ਪਵੇਗਾ, ਹਿੰਦੂ ਮਤ ਦੇ ਗ੍ਰੰਥ ਪੜ੍ਹਨੇ ਪੈਣਗੇ। ਜਨਮ ਜਾਤ ਚੇ ਸ਼ੂਦਰਾ ਸੰਸਕਾਰੇ ਦਿਜੋਤਮਾ ਵੇਦ ਪਾਠੀ ਭਵੰਤ ਵਿਪਰਾ, ਵੇਦ ਪਾਠੀ ਭਵੇਦ ਵਿਪਰਾ ਬ੍ਰਹਮ ਜਾਣੰਤੀ ਤੇ ਬ੍ਰਹਮਣਾ। ਜਨਮ ਜਾਤ ਚੇ ਸ਼ੂਦਰਾ, ਜਨਮ ਕਰਕੇ ਹਰ ਕੋਈ ਨੀਚ ਹੈ, ਮਾੜਾ ਹੈ। ਕਾਰਨ ਕਿਉਂਕਿ ਆਪਾਂ ਜਿਨ੍ਹਾਂ ਚੀਜ਼ਾਂ ਤੋਂ ਬਣੇ ਹਾਂ ਤੁਹਾਨੂੰ ਹੀ ਪਤਾ, ਕੋਈ ਚੰਗੀ ਨਹੀਂ ਸਮਝਦੇ। ਸਰੀਰ ਉੱਤੇ ਖੂਨ ਪੈ ਜਾਵੇ ਤੇ ਆਪਾਂ ਕੱਪੜੇ ਸੁੱਟ ਦਿੰਦੇ, ਕਹਿੰਦੇ ਇਹਨੂੰ ਬਲੱਡ ਲੱਗ ਗਿਆ, ਤੇ ਮਾਂ ਦੀ ਰਕਤ ਪਿਤਾ ਬਿੰਦ ਧਾਰਾ ਸੂਰਤ ਮੂਰਤ ਕਰ ਅਪਾਰ। ਪਿਤਾ ਦੇ ਸਰੀਰ ਦੀ ਤਾਕਤ ਬਿੰਦ ਹੈ ਤੇ ਮਾਂ ਦੇ ਸਰੀਰ ਦੀ ਤਾਕਤ ਖੂਨ ਹੈ, ਜਿਨ੍ਹਾਂ ਤੋਂ ਮਿਲ ਕਰਕੇ ਸਰੀਰ ਦੀ ਰਚਨਾ ਹੋਈ। ਜੇ ਕੱਪੜਿਆਂ ਨੂੰ ਦੋਵੇਂ ਚੀਜ਼ਾਂ ਲੱਗ ਜਾਣ ਤੇ ਆਪਾਂ ਸੁੱਟ ਦਿੰਦੇ ਕਿ ਗੰਦੇ, ਤੇ ਗੰਦੇ ਚੀਜ਼ ਤੋਂ ਬਣੀ ਹੋਈ ਚੀਜ਼ ਚੰਗੀ ਨਹੀਂ ਹੁੰਦੀ, ਮਾੜੀ। ਸ਼ੂਦਰ ਨੀਵੇਂ ਨੂੰ ਕਹਿੰਦੇ, ਮਾੜੇ ਨੂੰ ਕਹਿੰਦੇ। ਜਨਮ ਜਾਤ ਚੇ ਸ਼ੂਦਰਾ, ਜਨਮ ਕਰਕੇ ਸਾਰੇ ਇੱਕੋ ਜਿਹੇ ਸ਼ੂਦਰ। ਸੰਸਕਾਰੇ ਦੇ ਜੋਤਮਾ, ਜਿਨ੍ਹਾਂ ਦਾ ਸੰਸਕਾਰ ਹੁੰਦਾ, ਜਿਵੇਂ ਆਪਾਂ ਅੰਮ੍ਰਿਤ ਛਕਦੇ ਹਾਂ ਸਿੱਖ ਬਣ ਜਾਂਦੇ, ਸਿੰਘ ਬਣ ਜਾਂਦੇ। ਇਸ ਤਰ੍ਹਾਂ ਜਿਹੜਾ ਗੁਰੂ ਦੇ ਲੜ ਲੱਗਦਾ, ਜਿਹੜਾ ਸੰਸਕਾਰ ਦਾ ਅਰਥ ਹੁੰਦਾ ਦੂਸਰਾ ਜਨਮ, ਦੇ ਜੋਤਮ ਦੇਹ ਦਾ ਅਰਥ ਹੁੰਦਾ ਦੂਜਾ, ਜਾ ਦਾ ਅਰਥ ਹੁੰਦਾ ਜਨਮ, ਦੇ ਜੋਤਮਾ ਉਹਦਾ ਦੂਸਰਾ ਜਨਮ, ਉਹ ਉੱਤਮ ਹੈ ਜਿਹੜਾ ਸੰਸਕਾਰ ਦੇ ਵਿੱਚ ਆਉਂਦਾ, ਮਰਿਆਦਾ ਵਿੱਚ ਆਉਂਦਾ। ਵੇਦ ਪਾਠੀ ਭਵੇਤ ਵਿਪਰਾ, ਜਿਹੜੇ ਵੇਦਾਂ ਸ਼ਾਸਤਰਾਂ ਨੂੰ ਪੜ੍ਹਦੇ ਆ ਉਹ ਵਿਦਵਾਨ ਨੇ। ਬ੍ਰਹਮ ਜਾਣੰਤੀ ਤੇ ਬ੍ਰਾਹਮਣਾ, ਜਿਹੜੇ ਬ੍ਰਹਮ ਪਰਮੇਸ਼ਰ ਨੂੰ ਜਾਣਦੇ ਆ ਉਹ ਬ੍ਰਾਹਮਣ ਨੇ। ਸਾਹਿਬ ਗੁਰੂ ਅਮਰਦਾਸ ਜੀ ਵੀ ਇਹੋ ਕਹਿ ਰਹੇ, ਬ੍ਰਹਮ ਬਿੰਦਾ ਇਸਦਾ ਬ੍ਰਹਮਤਰ ਹੈ, ਜਿਹੜਾ ਬ੍ਰਹਮ ਬਿੰਦ ਪਰਮੇਸ਼ਰ ਨੂੰ ਜਾਣਦਾ, ਜਿਹੜਾ ਪਰਮੇਸ਼ਰ ਨੂੰ ਹਿਰਦੇ ਵਿੱਚ ਵਸਾ ਲੈਂਦਾ, ਪ੍ਰਗਟ ਕਰ ਲੈਂਦਾ, ਇਸਦਾ ਬ੍ਰਹਮਤਰ ਹੈ, ਉਹਦਾ ਬ੍ਰਾਹਮਣ ਪੁਣਾ ਰਹਿੰਦਾ। ਬ੍ਰਾਹਮਣ ਜੀ ਰੌਲਾ ਪਾਉਣ ਦੇ ਨਾਲ ਨਹੀਂ ਕਿ ਮੈਂ ਬ੍ਰਾਹਮਣ ਹਾਂ, ਮੈਂ ਬ੍ਰਾਹਮਣ ਹਾਂ, ਮੈਂ ਬ੍ਰਾਹਮਣ ਹਾਂ, ਬ੍ਰਾਹਮਣ ਨਹੀਂ ਬਣ ਜਾਣਾ। ਇਹ ਮਹਾਰਾਜ ਜੀ ਬੇਣੀ ਦਾਸ ਵਰਗੇ ਜਿਹੜੇ ਬ੍ਰਾਹਮਣ ਸੀ ਨਾ, ਹੰਕਾਰ ਕਰਦੇ, ਐਸਿਆਂ ਨੂੰ ਉਪਦੇਸ਼ ਦੇ ਕੇ ਸਾਨੂੰ ਸਮਝਾਇਆ। ਆਪਾਂ ਕਹੀ ਜਾਈਏ ਸਿੱਖ ਹਾਂ, ਸਿੱਖ ਹਾਂ, ਸਿੱਖੀ ਮਰਿਆਦਾ 'ਤੇ ਚੱਲੀਏ ਨਾ, ਕਿਵੇਂ ਸਿੱਖ ਵਿਗੜੇ ਹੋਏ ਹੈ ਤਾਂ ਗੁਰੂ ਦੇ ਪਰ ਵਿਗੜੇ ਹੋਏ। ਬ੍ਰਾਹਮਣ ਉਹ ਹੈ, ਮਹਾਰਾਜ ਕਹਿੰਦੇ ਜਿਹ 'ਚ ਬ੍ਰਹਮ ਪਰਮੇਸ਼ਰ ਦਾ ਗਿਆਨ, ਬ੍ਰਹਮ ਗਿਆਨ ਹਿਰਦੇ 'ਚ ਪ੍ਰਗਟ ਹੋ ਗਿਆ। ਕਹੋ ਕਬੀਰ ਜੋ ਬ੍ਰਹਮ ਵਿਚਾਰ ਹੈ ਸੋ ਬ੍ਰਾਹਮਣ ਕਹੀਏ ਤਾਂ ਹੈ ਹਮਾਰਾ। ਉਹ ਸਾਡੇ ਘਰ ਦੇ ਵਿੱਚ ਬ੍ਰਾਹਮਣ ਕਿਹਾ ਜਾਂਦਾ ਹੈ, ਜਿਹੜਾ ਪਰਮੇਸ਼ਰ ਨੂੰ ਹਿਰਦੇ ਵਿੱਚ ਵਸਾਉਂਦਾ ਹੈ, ਕਿਸ ਢੰਗ ਨਾਲ ਪ੍ਰਗਟ ਕਰਦਾ ਹੈ, ਇੱਕ ਸ਼ਬਦ ਦੇ ਲੈਵਲ ਆ, ਇੱਕ ਗੁਰੂ ਦੇ ਉਪਦੇਸ਼ ਦੇ ਵਿੱਚ ਜਿਹੜਾ ਲਗਾਤਾਰ ਸੋਤੀ ਨੂੰ ਟਿਕਾ ਕੇ ਰੱਖਦਾ, ਸ਼ਬਦ ਉਪਦੇਸ਼ ਗੁਰੂ, ਸ਼ਬਦ ਬ੍ਰਹਮ ਪਰਮੇਸ਼ਰ, ਕਿਉਂਕਿ ਸ਼ਬਦ ਦਾ ਅਰਥ ਪਰਮੇਸ਼ਰ ਹੈ, ਬ੍ਰਹਮ ਸ਼ਬਦ ਦਾ ਅਰਥ ਉਪਦੇਸ਼, ਸ਼ਬਦ ਦਾ ਅਰਥ ਗੁਰਬਾਣੀ ਦਾ ਇੱਕ ਸ਼ਬਦ, ਸ਼ਬਦ ਦਾ ਅਰਥ ਆਵਾਜ਼ ਵੀ ਹੈ, ਜਿਹੜੀ ਮੂੰਹ ਨਿਕਲਦੀ ਇਹਨੂੰ ਵੀ ਸ਼ਬਦ ਕਿਹਾ ਜਾਂਦਾ। ਆਹ ਜਿਹੜਾ ਆਕਾਸ਼ ਖਾਲੀ ਪੁਲਾੜ ਹੈ ਨਾ, ਇਹਨੂੰ ਵੀ ਸੰਸਕ੍ਰਿਤ ਵਿੱਚ ਸ਼ਬਦ ਹੀ ਕਹਿੰਦੇ। ਇੱਥੇ ਦੱਦੇ ਨੂੰ ਸਿਹਾਰੀ ਹੈ, ਇੱਕ ਸ਼ਬਦ ਦੇ ਲੈਵਲ ਆਏ, ਇੱਕ ਗੁਰੂ ਦੇ ਉਪਦੇਸ਼ ਦੇ ਗੁਰਮੰਤਰ ਦੇ ਵਿੱਚ ਜਿਹਦੀ ਲੈਵਲ, ਗੁਰੂ ਦੇ ਉਪਦੇਸ਼ ਵਿੱਚ ਜਿਹਦੀ ਲੈਵਲ ਲੱਗੀ ਹੈ ਉਹ ਬ੍ਰਾਹਮਣ ਹੈ।
ਨਵ ਨਿਧੀ 18 ਸਿੱਧੀ ਪਿੱਛੇ ਲੱਗੀ ਆ ਫਿਰ ਹੈ।
ਪਿਆਰਿਓ ਉਹਨਾਂ ਦੇ ਪਿੱਛੇ 9 ਨਿਧੀਆਂ, ਜਿਹਨੇ ਤੁਸੀਂ ਬੈਠੇ ਜੇ ਨਾ ਇੰਨੀ ਕੁ ਲੈ ਕੇ ਚੀਜ਼ ਸਾਰਿਆਂ ਨੂੰ ਰਜਾ ਕੇ ਛਕਾ ਦਈਏ ਤੇ ਫਿਰ ਵੀ ਇੰਨੀ ਕੁ ਰਹਿ ਜਾਵੇਗੀ, ਉਨੀ ਰਹੀ ਰਹੇ, ਇਹਨੂੰ ਨਿਧੀ ਕਿਹਾ ਜਾਂਦਾ ਹੈ, ਤਾਕਤ ਹੈ। 9 ਨਿਧੀਆਂ ਮੰਨੀਆਂ, ਧਨ ਧਨ ਬਹੁਤਾ ਹੋਣਾ, ਪੋਤਰਿਆਂ ਪੜੋਤਰਿਆਂ ਤੱਕ ਖਾਂਦੇ ਰਹਿਣ ਮੁੱਕਣ ਹੀ ਨਾ, 9 ਨਿਧੀਆਂ ਨੇ, ਸਮਾਂ ਨਹੀਂ ਹੈ। 18 ਸਿੱਧੀਆਂ, 18 ਤਰ੍ਹਾਂ ਦੀ 18 ਤਰ੍ਹਾਂ ਦੀਆਂ ਸ਼ਕਤੀਆਂ, ਮੈਂ ਇੱਥੇ ਬੈਠਾ ਇੱਕਦਮ ਅਲੋਪ ਹੋ ਜਾਵਾਂ, ਕਿਸੇ ਨੂੰ ਨਾ ਦਿਸਾਂ, ਇਹ ਤਾਕਤ ਹੈ। ਇੱਥੋਂ ਬੈਠਾ ਏ ਇੰਡੀਆ ਮੇਰੇ ਘਰ ਵਿੱਚ ਕੀ ਹੋ ਰਿਹਾ ਦੇਖ ਲਵਾਂ, ਉੱਥੋਂ ਦੀ ਸੁਣ ਲਵਾਂ। ਇਹ ਸਾਰੀਆਂ ਤਾਕਤਾਂ, ਬਹੁਤ ਵੱਡਾ ਹੋ ਜਾਣਾ, ਬਹੁਤ ਛੋਟਾ ਜਿਹਾ ਹੋ ਜਾਣਾ, ਬਹੁਤ ਭਾਰਾ ਹੋ ਜਾਣਾ, ਜਿਵੇਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੇਲ੍ਹ ਵਿੱਚ ਵੀ ਉੱਧਰ ਦਰਬਾਰ ਸਾਹਿਬ ਇਸ਼ਨਾਨ ਵੀ ਕਰ ਰਹੇ ਨੇ, ਜੇਲ੍ਹ ਦੇ ਵਿੱਚ ਵੀ ਬੈਠੇ ਨੇ ਦਰਬਾਰ ਸਾਹਿਬ ਇਸ਼ਨਾਨ ਵੀ ਕਰ ਰਹੇ, ਤੇ ਫਿਰ ਪੁਲਿਸ ਤੇ ਸੀ ਆਈ ਡੀ ਜਿਹੜੇ ਵਾਲੇ ਮਹਿਕਮੇ ਵਾਲੇ ਸੀ ਨਾ ਇੰਟੈਲੀਜੈਂਸ ਵਾਲੇ, ਉਹਨਾਂ ਨੇ ਬੀਬੀ ਇੰਦਰਾ ਨੂੰ ਚਿੱਠੀ ਭੇਜੀ ਕਿ ਇਹਦੇ ਨਾਲ ਪੰਗਾ ਨਾ ਲੈ ਲਈ ਕਿਤੇ, ਇਹ ਆਮ ਨਹੀਂ ਹੋ, ਇਹ ਤੇਰੇ ਹੱਥ ਆਉਣ ਵਾਲਾ ਨਹੀਂ, ਤਬਾਹ ਹੋ ਜਾਏਗੀ। ਉਹਨੇ ਵਿਚਾਰੀ ਨੇ ਤਾਂ ਮੰਨੀ ਗੱਲ, ਪਰ ਬੀ ਜੀ ਪੀ ਵਾਲੇ ਨੇ ਨਹੀਂ ਚੱਲਣ ਦਿੱਤੀ, ਅਡਵਾਨੀਆਂ ਦਾ ਕਰਦੇ ਆ, ਵੇਖੀ ਜਾਊ ਤੇਰੇ ਨਾਲ ਹੀ ਆ। ਕਿਤਾਬ ਲਿਖੀ ਪੜ੍ਹੀ ਹੈ ਨਾ, ਮਾਈ ਲਾਈਫ ਮਾਈ ਕੰਟਰੀ, ਅਟਲ ਬਿਹਾਰੀ ਜਿਹੜਾ ਵਾਜਪੇਈ ਦੇ ਸਾਥੀ ਹੈ ਐਲ ਕੇ ਅਡਵਾਨੀ ਹੈ ਸ਼ਾਇਦ ਉਹਦਾ ਨਾਮ, ਐਲ ਕੇ ਅਡਵਾਨੀ, ਉਹਦੇ ਵਿੱਚ ਉਹ ਕਹਿੰਦਾ ਇੰਦਰਾ ਗਾਂਧੀ ਡਰਦੀ ਸੀ, ਹਮਲਾ ਨਹੀਂ ਸੀ ਕਰਦੀ, ਅਸੀਂ ਕਿਹਾ ਕਿ ਤੂੰ ਕਰ ਤੇਰੇ ਨਾਲ ਹੈ। ਕਈ ਕਹਿੰਦੇ ਉਹ ਨਾ ਮਰਨਾ ਤਾਂ ਨਹੀਂ, ਚੁੱਕਣਾ ਵਾਲਿਆਂ ਨੇ ਮਾਰ ਦਿੱਤਾ, ਕਿਸੇ ਦੇ ਆਖੇ ਲਾ ਕੇ ਵੀ ਕੰਮ ਕਰਨਾ ਗਲਤ ਹੁੰਦਾ, ਨਾਲੇ ਸਾਡੇ ਵੀ ਸਾਰੇ ਰਲੇ ਕਿਉਂਕਿ ਘਰਦੇ ਵੀ ਰਲੇ, ਪਰ ਸਤਿਗੁਰੂ ਜੀ ਜ਼ਰੂਰ ਮਿਹਰ ਕਰਨਗੇ। ਮੇਰੇ ਕਹਿਣ ਦਾ ਮਤਲਬ ਇਹ ਕਿ ਤਾਕਤਾਂ ਬਹੁਤ ਹੁੰਦੀਆਂ, ਜਿਹਦੇ ਹਿਰਦੇ 'ਚ ਨਾਮ ਵੱਸ ਜਾਂਦਾ। ਸਤਿਗੁਰੂ ਗੁਰੂ ਅਰਜਨ ਦੇਵ ਜੀ ਸੁਖਮਨੀ ਸਾਹਿਬ ਵਿੱਚ ਵੀ ਕਹਿੰਦੇ ਨੇ, ਪ੍ਰਭ ਕਾ ਸਿਮਰਨ ਰਿੱਧ ਸਿੱਧ ਨੌ ਨਿਧ, ਸਾਰੀਆਂ ਤਾਕਤਾਂ ਮਿਲਦੀਆਂ ਜਿਹਨਾਂ ਦੇ ਹਿਰਦੇ ਵਿੱਚ ਸਿਮਰਨ ਵੱਸਿਆ। 18 ਸਿੱਧੀਆਂ ਜਿਹੜੀਆਂ ਤਾਕਤਾਂ ਨੇ ਤੇ 9 ਨਿਧੀਆਂ ਉਹਨਾਂ ਦੇ ਪਿੱਛੇ ਲੱਗੀਆਂ ਫਿਰਦੀਆਂ ਨੇ ਹੱਥ ਜੋੜ ਕੇ ਕਿ ਮਹਾਰਾਜ ਸਾਨੂੰ ਦੁਨੀਆਂ ਦੇ ਭਲੇ ਵਾਸਤੇ ਵਰਤ ਕੇ ਸਾਡਾ ਭਲਾ ਕਰਦੇ ਹੋ, ਪਰਉਪਕਾਰ ਕਰਦੇ ਹੋ। ਜੋ ਪਿਆਰ ਹੈ ਉਹ ਸਦਾ ਹੀ ਹਿਰਦੇ ਵਿੱਚ ਵਾਹਿਗੁਰੂ ਜੀ ਨੂੰ ਵਸਾਉਂਦੇ, ਉਹਨਾਂ ਦੇ ਪਿੱਛੇ ਲੱਗੀਆਂ ਫਿਰਦੇ। ਆਪਾਂ ਕਹੀਏ ਥੋੜਾ ਚਿਰ ਜਪ ਲਈਏ, ਆਪਣੇ ਪਿੱਛੇ ਲੱਗ ਜਾਣਗੀਆਂ, ਮਿਲ ਜਾਣਗੀਆਂ ਥੋੜਾ ਚਿਰ, ਪਰ ਬਾਅਦ ਵਿੱਚ ਫਿਰ ਲੋਕਾਂ ਨੇ ਕਹਿਣਾ ਬਾਬਾ ਜੀ ਦੇ ਕੋਲ ਕੱਖ ਨਹੀਂ। ਪਖੰਡੀ ਪਹਿਲਾਂ ਜਿੰਨੇ ਚਿਰ ਨਾਮ ਜਪਦੇ ਆ ਵਡਿਆਈ ਹੁੰਦੀ ਹੈ, ਬਾਅਦ ਵਿੱਚ ਲੋਕੀ ਪਖੰਡੀ ਕਹਿਣ ਲੱਗ ਪੈਂਦੇ, ਕਿਉਂਕਿ ਹਿਰਦੇ ਵਿੱਚ ਆਪਣੀ ਵਡਿਆਈ ਦੀ ਮਾਇਆ ਦੀ ਰਿਧੀਆਂ ਸਿੱਧੀਆਂ ਦੀ ਇੱਛਾ ਹੁੰਦੀ ਹੈ, ਫਿਰ ਵਾਹਿਗੁਰੂ ਜੀ ਤੇ ਹਿਰਦੇ ਚੋਂ ਭੁੱਲ ਗਿਆ। ਮਹਾਰਾਜ ਕਹਿੰਦੇ ਜਿਹੜਾ ਹਿਰਦੇ 'ਚ ਸਦਾ ਹੀ ਵਸਾ ਕੇ ਰੱਖਦਾ, ਭਾਵ ਇਹਨਾਂ ਤਾਕਤਾਂ ਨੂੰ ਵੀ ਜਿਹੜਾ ਨਹੀਂ ਵਰਤਦਾ, ਇਨਕੋਰ ਕਰਦਾ ਕਿ ਨਹੀਂ ਮੈਨੂੰ ਨਹੀਂ ਲੋੜ, ਮੈਨੂੰ ਇੱਕ ਨਾਮ ਦੀ ਲੋੜ ਹੈ, ਉਹਨਾਂ ਦੇ ਪਿੱਛੇ ਪਿੱਛੇ ਹੱਥ ਜੋੜ ਕੇ ਤੁਰੀਆਂ ਫਿਰਦੀਆਂ ਕਿ ਮਹਾਰਾਜ ਸਾਨੂੰ ਕਿਤੇ ਵਰਤ ਕੇ ਸਾਡਾ ਭਲਾ ਕਰ ਦਿਓ। ਜਿਹੜੇ ਹਿਰਦੇ ਵਿੱਚ ਸਦਾ ਹੀ ਨਾਮ ਨੂੰ ਵਸਾਉਂਦੇ ਹਨ,
ਬਿਨ ਸਤਿਗੁਰ ਨਾਉ ਨਾ ਪਾਈਐ ਬੂਝੋ ਕਰ ਵਿਚਾਰ।
ਪਿਆਰਿਓ, ਬਿਨਾਂ ਸਤਿਗੁਰਾਂ ਤੋਂ ਹਿਰਦੇ ਵਿੱਚ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ, ਇਸ ਗੱਲ ਨੂੰ ਵਿਚਾਰ ਕਰਕੇ ਸਮਝੋ। ਆਪਾਂ ਅੰਮ੍ਰਿਤ ਛਕਿਆ ਹੈ ਪਰ ਹਿਰਦੇ 'ਚ ਨਾਮ ਨਹੀਂ ਵਸਿਆ, ਜ਼ੁਬਾਨ 'ਤੇ ਵੀ ਨਹੀਂ ਸਾਡੇ 'ਤੇ ਵਸਿਆ। ਥੋੜ੍ਹਾ ਚਿਰ ਜਾਪ ਕਰਦੇ, ਜਿਨ੍ਹਾਂ ਦੇ ਰਸਨਾ 'ਤੇ ਵੱਸ ਜਾਵੇ ਉਹ ਵੀ ਬੜੀਆਂ ਬਖਸ਼ਾਂ ਹੁੰਦੀਆਂ। ਹਰ ਟਾਈਮ ਹੀ ਜਾਪ ਕਰਦੇ ਰਹਿਣਾ, ਤੁਰਦੇ ਫਿਰਦੇ ਉੱਠਦੇ ਬੈਠਦੇ ਚੈਟਿੰਗ ਕਰਦੇ, ਨਾਮ ਵਾਹਿਗੁਰੂ 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 ਵਾਹਿਗੁਰੂ, ਜੇ ਕੋਈ ਗੱਲ ਕਰਨ ਲੱਗਾ ਤਾਂ ਵੀ ਅੰਦਰ ਵਾਹਿਗੁਰੂ ਵਾਹਿਗੁਰੂ ਹੁੰਦਾ ਰਹੇ, ਫਿਰ ਹਿਰਦੇ ਵਿੱਚ ਵਸੇਗਾ। ਬ੍ਰਹਮ ਗਿਆਨੀਆਂ ਦੇ ਵੱਸਦਾ ਹਿਰਦੇ ਵਿੱਚ, ਉਹਨਾਂ ਨੂੰ ਬ੍ਰਹਮ ਗਿਆਨੀ ਕਹਿੰਦੇ। ਹਿਰਦੇ ਵਿੱਚ ਬਿਨਾਂ ਸਤਿਗੁਰੂ ਜੀ ਦੀ ਕਿਰਪਾ ਤੋਂ, ਮੈਂ ਤਾਂ ਹੀ ਉਹ ਬਾਬਾ ਜੀ ਦਾ ਉਹ ਜ਼ਿਕਰ ਕੀਤਾ ਗੱਲ ਸੁਖਮਨੀ ਸਾਹਿਬ, ਐਵੇਂ ਨਹੀਂ ਸੀ ਕੀਤੀ, ਕਥਾ ਦੇ ਵਿੱਚ ਵਿੱਚ ਹੀ ਮੈਂ ਜੋ ਗੱਲਾਂ ਕੀਤੀਆਂ ਕਥਾ ਦੇ ਵਿੱਚ ਵਿੱਚ ਹੀ ਰਹਿ ਕੇ। ਜਿਹੜਾ ਜਿਹਤੇ ਸਤਿਗੁਰੂ ਜੀ ਦੀ ਬਖਸ਼ਿਸ਼ ਹੋ ਜਾਂਦੀ, ਜਿਹਨਾਂ ਨੂੰ ਸਤਿਗੁਰੂ ਜੀ ਦਿੰਦੇ ਨੇ ਆਪ ਬਲੈਸਿੰਗ ਕਰਦੇ ਨੇ, ਕਿਰਪਾ ਕਰਦੇ ਨੇ, ਬਿਨ ਸਤਿਗੁਰ ਨਾਉ ਨਾ ਪਾਈਐ, ਬਿਨਾਂ ਸਤਿਗੁਰਾਂ ਤੋਂ ਨਾਮ ਦੀ ਪ੍ਰਾਪਤੀ ਨਹੀਂ। ਸਰੀਰ ਕਰਕੇ ਵੀ ਪੰਜਾਂ ਪਿਆਰੇ ਦੇ ਪਾਸੋਂ ਨਾਮ ਦੀ ਪ੍ਰਾਪਤੀ ਹੈ, ਪਰ ਬਾਅਦ ਵਿੱਚ ਗੁਰਮੰਤਰ ਨੂੰ ਜਪਦੇ ਜਪਦੇ ਹਿਰਦੇ ਵਿੱਚ ਬ੍ਰਹਮ ਗਿਆਨ ਹੋਣਾ, ਇਹ ਪੂਰਨ ਨਾਮ ਦੀ ਪ੍ਰਾਪਤੀ ਹੈ। ਤੇ ਮਹਾਰਾਜ ਕਹਿੰਦੇ ਜੇ ਨਹੀਂ ਤੁਹਾਨੂੰ ਏਦਾਂ ਸਮਝ ਆਉਂਦੀ ਤੇ ਬੁਝਾਓ ਕਰ ਵਿਚਾਰ, ਵਿਚਾਰ ਕਰਕੇ ਸਮਝ ਲਓ। ਆਪਾਂ ਅੰਮ੍ਰਿਤਧਾਰੀ ਹਾਂ ਪਰ ਹਿਰਦੇ 'ਚ ਨਹੀਂ ਵਸਿਆ, ਕਿਉਂਕਿ ਸਰੀਰ ਕਰਕੇ ਵੀ ਮਿਹਨਤ ਨਹੀਂ ਕੀਤੀ, ਅੰਮ੍ਰਿਤ ਵੇਲੇ ਉੱਠੇ ਵੀ ਨਹੀਂ, ਜੇ ਉੱਠੇ ਆ ਤੇ ਆਪਾਂ ਫਿਰ ਸੌਂ ਜਾਂਦੇ ਹਾਂ ਜਾ ਕੇ। ਆਸਾ ਦੀ ਵਾਰ ਦਾ ਕੀਰਤਨ ਕਿੰਨਿਆਂ ਕੁ ਨਹੀਂ ਸੁਣਿਆ ਕਿਤੇ ਬੈਠ ਕੇ, ਗੁਰੂ ਨਾਨਕ ਪਾਤਸ਼ਾਹ ਜੀ ਆਪ ਸਾਰਾ ਸੁਣਦੇ ਹੁੰਦੇ ਸੀ ਆਸਾ ਦੀ ਵਾਰ ਦਾ ਕੀਰਤਨ, ਆਪਾਂ ਸੁਣਿਆ ਨਹੀਂ, ਆਪਾਂ ਸੌਂ ਗਏ ਜਾ ਕੇ, ਆਪਾਂ ਨੂੰ ਨੀਂਦ ਪਿਆਰੀ ਹੈ। ਉਹ ਥੋੜ੍ਹਾ ਸੌਂਦੇ ਨੇ, ਥੋੜ੍ਹਾ ਖਾਂਦੇ ਨੇ, ਥੋੜ੍ਹਾ ਬੋਲਦੇ ਨੇ, ਨਾਮ ਸਿਮਰਨ ਵਿੱਚ ਹੀ ਬੈਠੇ ਰਹਿੰਦੇ ਨੇ, ਉੱਠਦਿਆਂ ਬੈਠਦਿਆਂ ਤੁਰਦਿਆਂ ਫਿਰਦਿਆਂ ਗੱਲਾਂ ਵਿੱਚ ਸੁਰਤੀ ਵਿੱਚ ਨਾਮ ਗੁਰਮੰਤਰ ਨੂੰ ਚੇਤੇ ਰੱਖਦੇ, ਬਾਣੀ ਪੜ੍ਹਦੇ ਰਹਿੰਦੇ, ਬਾਣੀ ਦਾ ਅਭਿਆਸ ਕਰਦੇ ਰਹਿੰਦੇ ਆ ਵਾਰ ਵਾਰ, ਜਿਹਦੇ ਕਰਕੇ ਸਤਿਗੁਰੂ ਦੀ ਕਿਰਪਾ ਨਾਲ ਹਿਰਦੇ ਵਿੱਚ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ।
ਨਾਨਕ ਪੂਰੈ ਭਾਗ ਸਤਿਗੁਰ ਮਿਲੈ, ਸੁਖ ਪਾਏ ਜੁਗ ਚਾਰ।
ਮਹਾਰਾਜ ਕਹਿੰਦੇ ਪੂਰੇ ਭਾਗ ਜਿਨ੍ਹਾਂ ਦੇ ਵੱਡੇ ਭਾਗ ਨੇ ਉਹਨਾਂ ਦੀ ਉਹਨਾਂ ਨੂੰ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਨਾਮ ਦੀ ਹਿਰਦੇ ਵਿੱਚ ਪ੍ਰਾਪਤੀ ਹੁੰਦੀ ਹੈ, ਫਿਰ ਉਹ ਆਤਮਿਕ ਸੁਖ ਪਾਉਂਦੇ ਹਨ ਚਾਰ ਯੁੱਗਾਂ ਦੇ ਵਿੱਚ। ਇਹ ਜਿਹੜਾ ਸੰਸਾਰ ਚੌਹਾਂ ਯੁੱਗਾਂ ਵਾਲਾ, ਇਹ ਜਿਹੜੀ ਦੁਨੀਆ, ਇੱਥੇ ਸੁੱਖ ਪਾਉਂਦੇ ਨੇ ਆਤਮਿਕ ਸੁੱਖ। ਖੱਖੇ ਨੂੰ ਔਂਕੜ ਹੈ ਸੁੱਖ, ਹੋ ਇੱਕੋ ਇੱਕ ਸੁੱਖ, ਆਤਮਿਕ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਆਪ ਜੀ ਦੇਖ ਵੀ ਰਹੇ ਹੋ, ਸੁੱਖ ਖੱਖੇ ਨੂੰ ਔਂਕੜ ਹੈ। ਇਹ ਜਿੱਥੇ ਔਂਕੜ ਲੱਗ ਗਿਆ ਉੱਥੇ ਇੱਕ ਦਾ ਅਰਥ ਹੈ। ਜੇ ਖੱਖੇ ਨੂੰ ਔਂਕੜ ਨਾ ਹੁੰਦਾ ਫਿਰ ਦੁਨਿਆਵੀ ਮੋਟਰ ਕਾਰਾਂ ਖਾਣ ਪੀਣ ਪਹਿਨਣ ਤੁਰਨ ਫਿਰਨ ਸਾਰੇ ਹੀ ਸੁੱਖ ਸੀ, ਪਰ ਇੱਥੇ ਖੱਖੇ ਨੂੰ ਔਂਕੜ ਹੈ ਸੁੱਖ, ਆਤਮਿਕ ਸੁੱਖ ਜਿਹੜਾ ਆਰੇ ਨਾਲ ਵੀ ਚੀਰੇ ਜਾਣ ਫਿਰ ਵੀ ਖਤਮ ਨਾ ਹੋਏ, ਐਸਾ ਸਤਿਗੁਰਾਂ ਦੀ ਕਿਰਪਾ ਨਾਲ ਮਿਲਦਾ ਹੈ।
ਮਹੱਲਾ ਤੀਜਾ।
ਤੀਸਰੇ ਪਾਤਸ਼ਾਹ ਜੀ ਕਹਿੰਦੇ ਹਨ,
ਕਿਆ ਗੱਭਰੂ ਕਿਆ ਦਿਰਦ ਹੈ, ਮਨਮੁਖ ਤ੍ਰਿਸ਼ਨਾ ਭੁੱਖ ਨਾ ਜਾਏ।
ਮਹਾਰਾਜ ਜੀ ਕਹਿੰਦੇ ਕੀ ਜਵਾਨ ਜੰਗ ਉਮਰ ਵਾਲਾ ਹੋਵੇ, ਬਿਰਧ ਕੋਈ ਓਲਡ ਉਮਰ ਵਾਲਾ ਹੋਵੇ, ਬਜ਼ੁਰਗ ਹੋਵੇ, ਭਾਵੇਂ ਕੋਈ ਵੀ ਹੈ, ਭਾਵੇਂ ਜਵਾਨ ਹੈ ਭਾਵੇਂ ਕੋਈ ਬਜ਼ੁਰਗ ਹੈ, ਜਿਹੜੇ ਮਨਮਰਜ਼ੀਆਂ ਕਰਨ ਵਾਲੇ ਉਹਨਾਂ ਦੇ ਹਿਰਦੇ ਵਿੱਚੋਂ ਤ੍ਰਿਸ਼ਨਾ ਨਹੀਂ ਜਾਂਦੀ, ਉਹਨਾਂ ਦੀ ਭੁੱਖ ਨਹੀਂ ਜਾਂਦੀ, ਭਾਵੇਂ ਕਿੰਨਾ ਵੀ ਰੱਜ ਜਾਣ ਫਿਰ ਵੀ ਭਾਂਡੇ ਵੱਲ ਵੇਖੀ ਜਾਣਗੇ। ਜੇ ਪੁੱਛੇ ਕੁਛ ਲੈਣਾ, ਨਹੀਂ 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 ਮੈਂ ਰੱਜ ਗਿਆ ਬੈਠਾ ਤੇ ਫਿਰ ਭਾਂਡਿਆਂ ਵੱਲ ਕਿਉਂ ਦੇਖਦਾ, ਕਿਉਂਕਿ ਮਨ ਕਹਿੰਦਾ ਯਾਰ ਸਵਾਦੀ ਬੜਾ ਪਰ ਢਿੱਡ ਭਰ ਗਿਆ। ਇਹ ਵੱਲ ਭਾਂਡਿਆਂ ਵੱਲ ਵੇਖਦੇ ਹਾਂ ਨਾ ਆਪਾਂ ਬੈਠੇ, ਜੇ ਰੱਜ ਗਏ ਹੁੰਦੇ ਤਾਂ ਆਪਾਂ ਉਸੇ ਵੇਲੇ ਉੱਠ ਜਾਣਾ, ਅੰਦਰੋਂ ਨਹੀਂ ਰੱਜੇ, ਪੇਟ ਤੇ ਰੱਜ ਗਿਆ। ਕਈ ਵਾਰ ਇੰਨੀ ਸਵਾਦ ਚੀਜ਼ ਹੁੰਦੀ ਹੈ ਫਿਰ ਆਉਂਦਾ ਯਾਰ ਰੱਬ ਨੇ ਢਿੱਡ ਇੱਕ ਲਾਇਆ, ਕਿਤੇ ਦੋ ਲਾਏ ਹੁੰਦੇ, ਇੱਕ ਲਾ ਕੇ ਆਪਾਂ ਰੱਖ ਦੇਣਾ ਸੀ ਫਿਰ ਹੋਰ ਖਾ ਲੈਂਦੇ। ਇਹਨੂੰ ਤ੍ਰਿਸ਼ਨਾ ਕਹਿੰਦੇ। ਮਹਾਰਾਜ ਕਹਿੰਦੇ ਭਾਵੇਂ ਕੋਈ ਜਵਾਨ ਹੈ ਭਾਵੇਂ ਬਜ਼ੁਰਗ ਹੈ, ਜਿਹੜਾ ਮਨਮਰਜ਼ੀ ਕਰਨ ਵਾਲਾ ਉਹਦੀ ਤ੍ਰਿਸ਼ਨਾ ਦੀ ਭੁੱਖ ਨਹੀਂ ਜਾਂਦੀ। ਭੁੱਖ ਇੱਕ ਨਹੀਂ, ਲੀਡਰੀ ਦੀ ਭੁੱਖ, ਪੈਸੇ ਦੀ ਭੁੱਖ, ਚਮੜੀ ਦੀ ਭੁੱਖ, ਖਾਣ ਦੀ ਭੁੱਖ, ਦਮੜੀ ਦੀ ਭੁੱਖ, ਜਿੰਨੀਆਂ ਭੁੱਖਾਂ ਇਹ ਜਾਂਦੀਆਂ ਨਹੀਂ ਨਾਮ ਜਪਣ ਤੋਂ ਬਿਨਾ।
ਗੁਰਮੁਖ ਸਭ ਦੇ ਰਤਿਆ, ਸੀਤਲ ਹੋਏ ਆਪ ਗਵਾਇਆ।
ਜਿਹੜੇ ਗੁਰਮੁਖ ਬਾਣੀ ਵਿੱਚ ਰੰਗੇ ਪਏ ਨੇ, ਸਭ ਦੇ ਰਤਿਆ, ਜਿਹੜੇ ਬਾਣੀ ਵਿੱਚ ਰੰਗੇ ਪਏ ਨੇ, ਬਾਣੀ ਪੜ੍ਹਦੇ ਉੱਠਦੇ ਬੈਠਦੇ, ਉਹਨਾਂ ਦਾ ਹਿਰਦਾ ਸ਼ਾਂਤ ਠੰਡਾ ਹੋ ਗਿਆ। ਕਿਉਂ ਹੋਇਆ? ਆਪ ਗਵਾਏ, ਉਹਨਾਂ ਈਗੋ ਨਾਸ ਕਰ ਲਈ, ਹਿਰਦੇ ਚ ਅਹੰਕਾਰ ਨਹੀਂ ਹੈ।
ਅੰਦਰ ਤ੍ਰਿਪਤ ਸੰਤੋਖਿਆ, ਫਿਰ ਭੁੱਖ ਨਾ ਲੱਗਾ ਆਏ।
ਯਾਰੋ ਅੰਦਰ ਵੀ ਰੱਜਿਆ ਪਿਆ ਹੈ, ਸੰਤੋਖ ਆ ਗਿਆ, ਬਿਲਕੁਲ ਐਨ ਤ੍ਰਿਪਤ ਹੋ ਗਿਆ, ਫਿਰ ਕੋਈ ਵੀ ਭੁੱਖ ਕਿਸੇ ਤਰ੍ਹਾਂ ਦੀ ਦੁਨਿਆਵੀ ਨਹੀਂ ਲੱਗਦੀ।
ਨਾਨਕ ਜੇ ਗੁਰਮੁਖ ਕਰੈ ਸੋ ਪਰਵਾਨ ਹੈ, ਜੋ ਨਾਮ ਰਹੇ ਲਿਵ ਲਾਏ।
ਜੋ ਨਾਮ ਮੰਮੇ ਨੂੰ ਸਿਹਾਰੀ ਆ, ਨਾਮੀ ਵਾਹਿਗੁਰੂ ਪਰਮੇਸ਼ਰ ਜੋਤ ਸਰੂਪ ਜੋ ਹੈ ਨਾ, ਉਹਦੇ ਵਿੱਚ ਜਿਹਦੀ ਲਿਵ ਲੱਗੀ ਰਹਿੰਦੀ ਹੈ, ਜੋਤ ਸਰੂਪ ਦੇ ਵਿੱਚ ਜਿਹੜੇ ਲੀਨ ਰਹਿੰਦੇ ਆ ਨਾ, ਉਹ ਗੁਰਮੁਖ ਜੋ ਵੀ ਕਰਦੇ ਨੇ ਪ੍ਰਵਾਨ ਹੈ, ਵਾਹਿਗੁਰੂ ਦੀ ਮਨਜ਼ੂਰੀ ਨਾਲ ਹੀ ਕਰਦੇ ਆ। ਜਿਵੇਂ ਬਾਬਾ ਜਰਨੈਲ ਸਿੰਘ ਜੀ ਖਾਲਸਾ, ਜੇ ਅਕਾਲ ਤਖ਼ਤ ਸਾਹਿਬ ਮੋਰਚਾ ਲੱਗਾ ਤੇ ਵਾਹਿਗੁਰੂ ਦੇ ਹੁਕਮ ਨਾਲ, ਉਹਨਾਂ ਦੀਆਂ ਕੈਸਟਾਂ ਸੁਣੋ, ਉਹ ਕਹਿੰਦੇ ਮੈਂ ਮਰਜ਼ੀ ਨਾਲ ਨਹੀਂ ਕੀਤਾ, ਮੈਂ ਸਲਾਹ ਕੀਤੀ ਹੈ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ। ਉਹਨਾਂ ਦੀ ਕੈਸਟ ਸੁਣਿਓ 1982 ਦੀ 82, ਉਹਦੇ ਵਿੱਚ ਉਹ ਕਹਿੰਦੇ ਨੇ, ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਸਲਾਹ ਕੀਤੀ। ਉਹ ਰੱਜੇ ਕਿੰਨੇ ਨੇ? ਇੰਦਰਾ ਗਾਂਧੀ ਕਹਿੰਦੀ ਸੀ 2 ਕਰੋੜ ਰੁਪਈਆ ਲੈ ਲਓ, 20 ਮਿਲੀਅਨ ਰੁਪਈਆ, 2 ਕਰੋੜ ਰੁਪਈਆ ਲੈ ਲਓ, ਪ੍ਰਚਾਰ ਜਿੰਨਾ ਮਰਜ਼ੀ ਕਰੋ, ਜਿੰਨਾ ਮਰਜ਼ੀ ਗਰਮ ਕਰੋ। ਫਿਰ ਬਾਅਦ ਵਿੱਚ ਤਾਂ 10 ਕਰੋੜ ਵੀ ਦਿੰਦੀ ਸੀ, 2000 ਏਕੜ ਹੈਕਟੇਅਰ ਜ਼ਮੀਨ ਵੀ ਦਿੰਦੀ ਸੀ ਜਿੱਥੋਂ ਮਰਜ਼ੀ ਲੈ। ਇੱਕ ਗੱਲ ਨਾ ਕਿਆ ਕਰੋ ਸਿਰਫ ਕਿ ਸਿੱਖ ਗੁਲਾਮ ਨੇ, ਬਾਕੀ ਜਿੰਨਾ ਮਰਜ਼ੀ ਗੁਰਮਤ ਦਾ ਪ੍ਰਚਾਰ, ਇਹ ਨਾ ਕਹੋ ਕਿ ਇਹ ਗੁਲਾਮ ਨੇ। ਕਿੰਨਾ ਮੁੱਲ ਮਿਲ ਰਿਹਾ ਸਿਰਫ ਇੱਕ ਅੱਖਰ ਦਾ, ਇੰਨਾ ਹੀ ਛੱਡਣਾ ਹੈ ਨਾ ਕਿ ਸਿੱਖ ਗੁਲਾਮ ਹੈ, ਇਹ ਨਹੀਂ ਦੱਸਣਾ। ਗੁਲਾਮ ਕਿਹੜੇ ਢੰਗ ਨਾਲ ਹੈ? ਆਪਾਂ ਜਿਹੜੀਆਂ ਉਹਨਾਂ ਨਿਸ਼ਾਨੀਆਂ ਦੱਸੀਆਂ ਉਹ ਪ੍ਰਚਾਰ ਨਹੀਂ ਕਰਨਾ, ਚੜ੍ਹਦੀ ਕਲਾ ਦਾ ਕਰੋ, ਅੰਮ੍ਰਿਤ ਛਕਾਓ, ਜੋ ਮਰਜ਼ੀ ਕਰੋ, ਇਹ ਨਾ ਕਿਆ ਕਰੋ ਗੁਲਾਮ ਨਹੀਂ ਲਿਆ, ਕਿਉਂਕਿ ਰੱਜੇ ਤ੍ਰਿਪਤੀ ਹੈ, ਡਿਊਟੀ ਹੈ, ਡਿਊਟੀ ਇਜ਼ ਡਿਊਟੀ ਹੁੰਦਾ, ਡਿਊਟੀ ਹੈ ਆਪਣੀ ਡਿਊਟੀ 'ਤੇ ਵਾਹਿਗੁਰੂ ਦੇ ਸਨਮੁਖ, ਇਸ ਵਾਸਤੇ ਉਹ ਰੱਜੇ ਨੇ ਅਤੇ ਜੋ ਕਰਦੇ ਨੇ ਵਾਹਿਗੁਰੂ ਜੀ ਦੇ ਹੁਕਮ ਵਿੱਚ ਹੈ।
ਪੌੜੀ ਹਉ ਬਲਿਹਾਰੀ ਤਿੰਨ ਕਉ ਜੋ ਗੁਰਮੁਖ ਸਿੱਖਾ।
ਪੌੜੀ ਸਾਹਿਬ ਗੁਰੂ ਰਾਮਦਾਸ ਜੀ ਮਹਾਰਾਜ ਮਿਹਰ ਕਰਦੇ ਨੇ, ਹੁਣ ਤੁਸੀਂ ਕਹੋਗੇ ਅਤੇ ਪੌੜੀ ਨਾਲ ਤਾਂ ਲਿਖਿਆ ਨਹੀਂ ਮਹੱਲਾ ਚੌਥਾ, ਵਾਰ ਦੇ ਆਰੰਭ ਵਿੱਚ ਲਿਖਿਆ ਸੋਰਠ ਕੀ ਵਾਰ ਮਹੱਲਾ ਚੌਥਾ, ਵਾਰ ਦਾ ਅਰਥ ਹੁੰਦਾ ਪੌੜੀਆਂ। ਪੌੜੀ ਵਿੱਚ ਸਾਹਿਬ ਗੁਰੂ ਰਾਮਦਾਸ ਜੀ ਕਹਿੰਦੇ ਨੇ, ਅਸੀਂ ਉਹਨਾਂ ਗੁਰਸਿੱਖਾਂ ਤੋਂ ਬਲਿਹਾਰ ਜਾਂਦੇ ਹਾਂ, ਹਉ ਬਲਿਹਾਰੀ ਤਿੰਨ ਕਉ ਜੋ ਗੁਰਮੁਖ ਸਿੱਖਾ। ਜਿਹੜੇ ਗੁਰਮੁਖ ਨੇ, ਜਿਨ੍ਹਾਂ ਨੇ ਸਤਿਗੁਰੂ ਸਾਹਿਬ ਜੀ ਨੂੰ ਮੁਖੀ ਰੱਖਿਆ, ਗੁਰੂ ਦੀ ਜਿਹੜੀ ਹਰ ਇੱਕ ਗੱਲ ਮੰਨਦੇ ਆ, ਉਹਨਾਂ ਗੁਰਸਿੱਖਾਂ ਤੋਂ ਬਲਿਹਾਰ ਜਾਂਦਾ ਹਾਂ।
ਜੋ ਹਰ ਨਾਮ ਧਿਆਏ ਦੇ ਤਿੰਨ ਦਰਸ਼ਨ ਪਿਖਾ,
ਜੋ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਧਿਆਉਂਦੇ ਨੇ ਉਹਨਾਂ ਦੇ ਅਸੀਂ ਦਰਸ਼ਨ ਕਰਦੇ ਹਾਂ।
ਸੁਣ ਕੀਰਤਨ ਹਰ ਗੁਣ ਰਵਾ, ਹਰ ਜਸ ਮਨ ਲਿਖਾ।
ਪਿਆਰਿਓ ਸੁਣਦੇ ਹਾਂ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣਾਂ ਦਾ ਕੀਰਤਨ ਸੁਣਦੇ ਹਾਂ, ਹਰੀ ਅਕਾਲ ਪੁਰਖ ਵਾਹਿਗੁਰੂ ਦਾ ਜਸ ਵਡਿਆਈ ਬਾਣੀ ਹੱਥਾਂ ਨਾਲ ਲਿਖਦੇ ਹਾਂ, ਮਨ ਵਿੱਚ ਉਹਨਾਂ ਦੀ ਬਾਣੀ ਲਿਖਦੇ ਹਾਂ।
ਹਰ ਨਾਮ ਸਲਾਹੀ ਰੰਗ ਸਿਓ ਸਭ ਕਿਲ ਵਿਖ ਕ੍ਰਿਖਾ,
ਪਿਆਰੇ ਜਿਹੜੇ ਪਰਮੇਸ਼ਰ ਦਾ ਨਾਮ ਜਪਦੇ ਨੇ, ਕੀਰਤਨ ਕਰਦੇ ਨੇ, ਕਥਾ ਕਰਦੇ ਨੇ, ਬਾਣੀ ਪੜ੍ਹਦੇ ਨੇ ਪ੍ਰੇਮ ਦੇ ਨਾਲ, ਉਹਨਾਂ ਦੇ ਸਾਰੇ ਕਿਲ ਵਿਖ ਨਾਮ ਪਾਪ ਕ੍ਰਿਖਾ ਨਾਮ ਖਿੱਚੇ ਜਾਂਦੇ ਆ, ਨਾਸ ਹੋ ਜਾਂਦੇ ਹਨ।
ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ, ਜਿੱਥੇ ਮੇਰਾ ਗੁਰ ਧਰੇ ਵਿਖਾ।
ਪਿਆਰੇ ਉਹ ਸਰੀਰ ਵੀ ਧੰਤਾ ਯੋਗ ਹੈ, ਧਨ ਹੈ, ਧਨ ਹੈ, ਸ਼ਾਬਾਸ਼ ਹੈ, ਤੇ ਉਹ ਅਸਥਾਨ ਵੀ ਧਨ ਹੈ ਜਿੱਥੇ ਮੇਰਾ ਗੁਰ ਧਰੇ ਵਿਖਾ। ਵਿਖਾ ਦਾ ਅਰਥ ਹੁੰਦਾ ਪੈਰ, ਤੇ ਜੇ ਬਿੰਦੀ ਲਾ ਦਾਂਗੇ ਵਿਖਾ ਤੇ ਫਿਰ ਅਰਥ ਹੋਰ ਬਣ ਜਾਏ। ਵਿਖਾ, ਵਿਖਾ ਦਾ ਅਰਥ ਹੁੰਦਾ ਪੈਰ, ਜਿੱਥੇ ਮੇਰੇ ਸਤਿਗੁਰੂ ਜੀ ਪੈਰ ਰੱਖਦੇ ਨੇ ਉਹ ਧਨ ਹੈ। ਹਿਰਦੇ ਦੇ ਵਿੱਚ ਜੇ ਚਰਨ ਵਸ ਜਾਣ, ਨਾਮ ਰੂਪੀ ਚਰਨ, ਉਹ ਵੀ ਅਸਥਾਨ ਧਨ ਹੋ ਜਾਂਦਾ, ਧਨ ਹੋ ਜਾਂਦਾ। ਇਹ ਸਾਹਿਬਾਂ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ। ਪਿਆਰਿਓ ਸਭ ਤੋਂ ਵੱਡੀ ਮੈਂ ਗਲਤੀ ਕੀਤੀ, ਟਾਈਮ ਦਿੱਤਾ ਗਿਆ, ਇਹਦੀ ਮੈਨੂੰ ਮਾਫ਼ੀ ਦੇ ਦਿਓ। ਕੋਈ ਗੁਰਮੁਖ ਕਹਿੰਦਾ ਸੀ ਅੱਧਾ ਘੰਟਾ ਤੇ ਕੋਈ ਕਹਿੰਦਾ ਸੀ 20 ਮਿੰਟ, ਤੇ ਮੈਂ ਦੋਵੇਂ ਲੱਗਦਾ ਮਿਲਾ ਦੇ, ਕਿਹਨੂੰ ਨੀ ਨਾਰਾਜ਼ ਕੀਤਾ, ਤੇ ਮਾਫ਼ੀ ਦੇ ਦਿਓ। ਲਾਸਟ ਡੇ ਹੈ, ਤੂੰ ਬਹੁਤ ਪਿਆਰ ਕੀਤਾ ਮੈਨੂੰ, ਸਾਰੇ ਸਿੰਘ ਕਹਿੰਦੇ ਹੀ ਰਹਿ, ਪਰ ਮੈਂ ਤਿਆਰੀ ਕਰਨੀ ਹੈ ਕਿਉਂਕਿ ਮੇਰੀ 18 ਅਗਸਤ ਮੇਰੀ ਫਲਾਈਟ ਹੈ, ਅਤੇ ਕੁਝ ਪਰਿਵਾਰਾਂ ਨੂੰ ਵੀ ਮਿਲਣਾ, ਮੈਂ ਫੋਨ ਰੋਜ਼ ਹੀ ਆਉਂਦੇ ਆ, ਅਤੇ ਜਿਨ੍ਹਾਂ ਨੇ ਮੈਨੂੰ ਘਰ ਦੀਆਂ ਚਾਬੀਆਂ ਵੀ ਦੇ ਛੱਡੀਆਂ, ਮੇਰੀ ਟੈਚੀ ਬੈਗ 'ਚ ਉਹਨਾਂ ਦੀ ਘਰ ਦੀਆਂ ਚਾਬੀਆਂ ਪਈਆਂ, ਉਹਦੇ ਜਦੋਂ ਮਰਜ਼ੀ ਆ, ਮੈਂ ਗਿਆ ਨਹੀਂ ਭਾਵੇਂ, ਮੇਰੇ ਟੈਚੀ 'ਚ ਚਾਬੀਆਂ ਉਹਨਾਂ ਨੂੰ ਮੈਂ ਦੇਣੀਆਂ, ਮੋੜਨੀਆਂ, ਜਾ ਕੇ ਉਹਨਾਂ ਦਾ ਧੰਨਵਾਦ ਕਰਨਾ। ਕਿੰਨਾ ਪਿਆਰ ਕਰਦੇ ਹੋਣਗੇ ਜਿਨ੍ਹਾਂ ਨੂੰ ਇੰਨਾ ਭਰੋਸਾ ਕਿ ਮੈਨੂੰ ਘਰ ਦੀਆਂ ਵੀ ਚਾਬੀਆਂ ਦੇ ਦਿੱਤੀਆਂ, ਮੈਂ ਉਹਨਾਂ ਨੂੰ ਮਿਲ ਨਹੀਂ ਸਕਿਆ, ਮੈਂ ਜ਼ਰੂਰ ਮਿਲਣਾ। ਕਿਰਪਾ ਕਰਿਓ, ਇੱਕੋ ਹੀ ਦਾਤ ਮੰਗਦਾ, ਵਿਸਾਰ ਨਹੀਂ, ਭੁਲਾ ਨਾ ਦਿਓ, ਵਿਛੜਨ ਦੀ ਗੱਲ ਨਹੀਂ। ਦੋ ਹੀ ਅੱਖਰ ਹੈ, ਇੱਕ ਤੇ ਛਿਛਾ ਹੈ ਤੇ ਇੱਕ ਤੇ ਸੱਸਾ ਹੈ, ਵਿਸਰਨ ਤੇ ਵਿਛੜਨ, ਛੱਛੇ ਦਾ ਫਰਕ ਹੈ। ਵਿਸਰਨ ਦਾ ਅਰਥ ਹੁੰਦਾ ਭੁੱਲ ਜਾਣਾ, ਤੇ ਵਿਛੜਨ ਦਾ ਅਰਥ ਹੁੰਦਾ ਜਿਵੇਂ ਮੈਂ ਜਾ ਰਿਹਾ ਸਰੀਰ ਕਰਕੇ ਵਿਛੜ ਰਿਹਾ, ਵਿਸਰ ਨਹੀਂ ਜਾਣਾ। ਭਾਵੇਂ ਗਾਲਾਂ ਹੀ ਕੱਢ ਲਿਆ ਕਰਿਓ, ਚੇਤਾ ਰੱਖਿਓ ਕਿ ਟਾਈਮ ਬਹੁਤਾ ਲਾਇਆ ਸੀ, ਪਿਆਰ ਬਣਿਆ ਰਹੇਗਾ, ਤੇ ਤਾਂ ਜੇ ਚੇਤਾ ਰੱਖੋਗੇ ਜਿਹੜੀਆਂ ਮੈਂ ਬੇਨਤੀਆਂ ਕੀਤੀਆਂ ਤੁਹਾਡੇ ਦਿਮਾਗ 'ਚ ਰਹਿਣਗੀਆਂ। ਇਸ ਵਾਸਤੇ ਨਹੀਂ ਕਿ ਮੈਨੂੰ ਫਿਰ ਬੁਲਾ ਲਿਓ, ਅੰਜਲ ਹੋਇਆ ਮੈਂ ਆ ਹੀ ਜਾਣਾ, ਇਹ ਤਾਂ ਰੋਟੀ ਪਾਣੀ ਦੀ ਗੱਲ ਹੁੰਦੀ ਹੈ। ਆਪਾਂ ਵਾਹਿਗੁਰੂ ਜੀ ਨੂੰ ਵਿਛੜੇ ਨਹੀਂ ਆ, ਵਿਸਰੇ ਆ, ਉਹ ਤੇ ਅੰਦਰ ਬਾਹਰ ਹੈ ਸਾਡੇ ਸਾਰੇ ਹੀ, ਵਿਸਰੇ ਆ, ਭੁਲਾਇਆ ਹੈ, ਉਹਦਾ ਨਾਮ ਭੁਲਾ ਦਿੱਤਾ ਹੈ, ਨਾਮ ਨਹੀਂ ਸਾਨੂੰ ਚੇਤੇ। ਜਿਹਦਾ ਨਾਮ ਨਾ ਚੇਤੇ ਹੋਏ ਉਹਨੂੰ ਬੁਲਾਈਦਾ ਵੀ ਨਹੀਂ, ਤੇ ਜਿਹਦਾ ਨਾਮ ਭੁੱਲ ਗਿਆ ਉਹਨੂੰ ਬੁਲਾਈਦਾ ਵੀ ਨਹੀਂ। ਜਿਹਨੂੰ ਵਿਛੜ ਗਿਆ, ਨਾਮ ਚੇਤੇ ਆ, ਮਿਲਣ ਦਾ ਯਤਨ ਕਰਾਂਗੇ ਕਿ ਮਿਲ ਜਾਈਏ ਕਿਸੇ ਢੰਗ ਦਾ, ਵਿਛੜਿਆ ਹੈ, ਤੇ ਜਿਹੜਾ ਵਿਸਰਿਆ ਉਹਨੂੰ ਨਹੀਂ ਮਿਲਦੇ, ਭਾਵੇਂ ਕੋਲ ਬੈਠਾ, ਟੈਂਟ ਦੇ ਬਾਹਰ ਬੈਠਾ, ਛੱਡ ਭਰਾਈ ਦਾ, ਵਿਛੜ ਦੀ ਗੱਲ ਨੂੰ ਆਪਾਂ ਵਿਸਰੇ ਹੋਏ, ਵਾਹਿਗੁਰੂ ਜੀ ਸਾਡੇ ਹਿਰਦੇ 'ਚ ਵੱਸ ਜਾਏ। ਬਹੁਤ ਬਹੁਤ ਧੰਨਵਾਦ ਸਾਰਿਆਂ ਦਾ, ਵੈਰੀ ਵੈਰੀ ਥੈਂਕ, ਬਹੁਤ ਧੰਨਵਾਦ ਤੁਹਾਡਾ, ਬਹੁਤ ਪ੍ਰੇਮ ਕੀਤਾ ਹੈ ਤੁਸੀਂ, ਮੈਂ ਲਾਇਕ ਨਹੀਂ, ਤੁਸੀਂ ਫਿਰ ਵੀ ਭਰਾ ਜਾਣ ਕਰਕੇ, ਆਪਣਾ ਬੇਟਾ ਜਾਣ ਕਰਕੇ ਕਈਆਂ ਨੇ ਬਹੁਤ ਪਿਆਰ ਕੀਤਾ ਹੈ। ਬਹੁਤ ਬਹੁਤ ਸਮੂਹ ਗੁਰਮੁਖਾਂ ਗੁਰਸਿੱਖਾਂ ਦਾ ਧੰਨਵਾਦ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਸਤਿਗੁਰੂ ਜੀ ਆਪਾਂ ਸਾਰਿਆਂ ਨੂੰ ਆਪਣਾ ਪਿਆਰ ਬਖਸ਼ਿਸ਼ ਕਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।